ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ। ਪਾਨੀ ਪੱਖਾ ਪੀਸੋ ਸੰਤ ਆਗੈ, ਗੁਣ ਗੋਬਿੰਦ ਜਸ ਗਾਈ। ਸਾਸ ਸਾਸ ਮਨ ਨਾਮ ਸਮਾਰਾ, ਇਹੋ ਬਿਸਰਾਮ ਨਿਦ ਪਾਈ। ਪਾਨੀ ਪੱਖਾ ਪੀਸੋ ਸੰਤ ਆਗੈ, ਗੁਣ ਗੋਬਿੰਦ ਜਸ ਗਾਈ।
ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਦਾ ਬਹੁਤ ਵੱਡੇ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਿਵਾਜ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ, ਹਾਜ਼ਰੀਆਂ ਭਰਨ ਦਾ, ਇਸ ਮਹਾਨ ਸ਼੍ਰੋਮਣੀ ਗੁਰੂ ਕੇਂਦਰ ਤੀਰਥ ਅਸਥਾਨ ਦੀਆਂ ਯਾਤਰਾਵਾਂ ਕਰਨ ਦਾ ਸੋਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਸੰਗਤਾਂ, ਤੁਹਾਨੂੰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿਖੇ ਜੁੜ ਕਰਕੇ ਗੁਰਦੁਆਰਾ ਮੰਡੀ ਸਾਹਿਬ ਦੀਵਾਨ ਹਾਲ ਵਿਖੇ ਸਤ ਸੰਗਤ ਦਾ ਆਨੰਦ ਮਾਣ ਰਹੇ ਹੋ। ਪੰਜ ਬਾਣੀਆਂ ਅੰਮ੍ਰਿਤ ਵੇਲੇ ਦੇ ਨਿਤਨੇਮ ਦੀਆਂ ਆਪ ਜੀ ਨੇ ਸਰਵਣ ਕੀਤੀਆਂ ਹਨ। ਉਸ ਤੋਂ ਉਪਰੰਤ ਆਸਾ ਜੀ ਦੀ ਵਾਰ ਦਾ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕਰਕੇ ਆਨੰਦ ਮਾਣਿਆ ਹੈ। ਇਸ ਮਹਾਨ ਕੀਰਤਨ ਦੀ ਦਾਤ ਸਭ ਤੋਂ ਪਹਿਲਾਂ ਤੁਹਾਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਉੱਤੇ ਮਹਾਨ ਰਹਿਮਤਾਂ ਕਰਕੇ, ਬਖਸ਼ਿਸ਼ ਕਰਕੇ ਸਾਡੀ ਝੋਲੀ ਵਿੱਚ ਪਾਈ, ਔਰ ਨਾਲ ਨਾਲ ਗੁਰਬਾਣੀ ਦੀ ਕਥਾ ਦੀ ਦਾਤ ਦੀ ਵੀ ਸਤਿਗੁਰੂ ਜੀ ਨੇ ਸਾਡੇ ਉੱਤੇ ਮਹਾਨ ਬਖਸ਼ਿਸ਼ ਕੀਤੀ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅਖੰਡ ਕੀਰਤਨ ਤੇ ਭੋਜਨ ਚੂਰਾ ਕਹੁ ਨਾਨਕ ਜੀ ਸਤਿਗੁਰ ਪੂਰਾ, ਐਸਾ ਮਹਾਨ ਕੀਰਤਨ ਦਾ ਖਜ਼ਾਨਾ ਅੱਠੇ ਪਹਿਰ ਦਾ ਸਾਨੂੰ ਬਖਸ਼ਿਸ਼ ਕੀਤਾ ਹੈ। ਪਾਰ ਬ੍ਰਹਮ ਹੋਇਆ ਸਹਾਈ, ਕਥਾ ਕੀਰਤਨ ਸੁਖਦਾਈ, ਸੁਖਾਂ ਨੂੰ ਦੇਣ ਵਾਲੀ ਇਹ ਮਹਾਨ ਦਾਤ ਕੀਰਤਨ ਔਰ ਕਥਾ ਉਦੋਂ ਇਸ ਦੀ ਬਖਸ਼ਿਸ਼ ਹੁੰਦੀ ਹੈ ਜਦੋਂ ਵਾਹਿਗੁਰੂ ਪਰਮੇਸ਼ੁਰ ਇਸ ਵੀਰ ਦੇ ਪੂਰਵਲੇ ਪਵਿੱਤਰ ਕਰਮਾਂ ਕਰਕੇ, ਸ਼ੁਭ ਕਰਮਾਂ ਕਰਕੇ ਇਸ ਜੀਵ ਨੂੰ ਸੰਸਾਰ ਭੋਗਲ ਤੋਂ ਤਾਰਨਾ ਚਾਹੁੰਦਾ ਹੈ, ਇਸ ਦਾ ਉਧਾਰ ਕਰਨਾ ਚਾਹੁੰਦਾ ਹੈ। ਇਸ ਪ੍ਰਾਣੀ ਮਾਤਰ ਦੇ ਮਨੁੱਖਾ ਜੀਵਨ ਦੀ ਵਾਹਿਗੁਰੂ ਜਦੋਂ ਕਲਿਆਣ ਕਰਨੀ ਚਾਹੁੰਦਾ ਹੈ, ਫਿਰ ਕੀਰਤਨ ਕਥਾ ਦੀ ਦਾਤ ਸੁਣਨ ਵਾਸਤੇ ਸਤਸੰਗਤ ਦੇ ਅੰਦਰ ਪ੍ਰਾਪਤ ਹੁੰਦੀ ਹੈ। ਅੱਜ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸ੍ਰੀ ਮੁਖ ਵਾਕ ਸਾਨੂੰ ਬਖਸ਼ਿਸ਼ ਹੋਏ ਹਨ, ਉਹਨਾਂ ਦੀ ਕਥਾ ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੋ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਦਰ ਤੋਂ ਸੇਵਾ ਦੀ ਦਾਤ ਕਿਵੇਂ ਪ੍ਰਾਪਤ ਕਰਨੀ ਹੈ, ਸੇਵਾ ਦੀ ਦਾਤ ਕਿਵੇਂ ਮੰਗਣੀ ਹੈ, ਔਰ ਸੇਵਾ ਨੂੰ ਪ੍ਰਾਪਤ ਕਰਕੇ ਬਖਸ਼ਿਸ਼ਾਂ ਕੀ ਪ੍ਰਾਪਤ ਹੁੰਦੀਆਂ ਹਨ, ਉਹ ਪਰਮ ਪਵਿੱਤਰ ਉਪਦੇਸ਼ ਸਾਨੂੰ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ।
ਧਨਾਸਰੀ ਰਾਗਣੀ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪੰਜਵੇਂ ਸਰੂਪ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪਰਮ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ।
ਪਾਨੀ ਪੱਖਾ ਪੀਸੋ ਸੰਤ ਆਗਾ।
ਜੀਵਨ ਦੇ ਵਿੱਚ ਸੰਗਤ ਨੂੰ ਜਲ ਛਕਾਉਣਾ ਔਰ ਪੱਖਾ ਝੱਲਣਾ ਔਰ ਚੱਕੀ ਵਿੱਚ ਦਾਣੇ ਪੀਸ ਕੇ ਸੰਗਤ ਨੂੰ ਲੰਗਰ ਛਕਾਉਣਾ, ਇਹ ਤਿੰਨ ਸੇਵਾਵਾਂ ਦਾ ਬਹੁਤ ਵੱਡਾ ਮਹਾਤਮ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਔਰ ਜਿਹੜੇ ਸੰਤ ਹੈ ਉਹਨਾਂ ਦੇ ਅੱਗੇ ਕਹਿੰਦੇ ਇਹ ਸੇਵਾ ਕਰਨੀ ਹੈ। ਸੰਤ ਸ਼ਬਦ ਦਾ ਪ੍ਰਯੋਗ ਕਰਨਾ ਬਹੁਤ ਸੁਖੈਨ ਹੈ। ਸੰਤ ਸ਼ਬਦ ਦਾ ਨਾਮ ਹਰ ਪ੍ਰਾਣੀ ਜੋੜਨ ਵਿੱਚ ਮੈਂ ਵੇਖਦਾ ਅੱਜ ਦੇ ਯੁੱਗ ਵਿੱਚ ਬਹੁਤ ਕਾਹਲਾ ਹੈ। ਹਰ ਬੰਦਾ ਸੰਤ ਸ਼ਬਦ ਜੋੜਨ ਲੱਗਿਆ ਧਾਰਮਿਕ ਪੱਖ ਵਿੱਚ ਜਦੋਂ ਅਸੀਂ ਵੇਖਦੇ ਹਾਂ ਸੰਤ ਸ਼ਬਦ ਨੂੰ ਲਾਉਣ ਵਿੱਚ ਬੜੀ ਕਾਹਲੀ ਕੀਤੀ ਜਾਂਦੀ ਹੈ ਔਰ ਸੰਤ ਸ਼ਬਦ ਆਪਣੇ ਨਾਲ ਜੋੜ ਜੋੜ ਕੇ ਲੋਕ ਆਪਣੇ ਆਪ ਨੂੰ ਸੰਤ ਅਖਵਾਉਣ ਦੇ ਵਿੱਚ ਬੜਾ ਮਾਣ ਮਹਿਸੂਸ ਕਰਦੇ ਹੈ। ਪਰ ਸੰਤ ਬਣਨਾ ਬਹੁਤ ਕਠਿਨ ਹੈ, ਬਹੁਤ ਕਠਿਨ ਹੈ। ਸਤਿਗੁਰੂ ਜੀ ਨੇ ਸੰਤ ਦੀ ਅਵਸਥਾ ਦਾ ਗੁਰਬਾਣੀ ਵਿੱਚ ਬਹੁਤ ਥਾਵਾਂ 'ਤੇ ਜ਼ਿਕਰ ਕੀਤਾ ਹੈ। ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਜਿਹਨੂੰ ਅੱਠੇ ਪਹਿਰ ਸਵਾਸ ਗ੍ਰਾਸ ਵਾਹਿਗੁਰੂ ਦਾ ਨਾਮ ਨਹੀਂ ਭੁੱਲਦਾ ਉਹ ਸੰਤ ਹੈ। ਔਰ ਜਿਹੜਾ ਐਸੀ ਅਵਸਥਾ ਵਾਲਾ ਗੁਰਮੁਖ ਜਨ ਹੈ ਉਸ ਦੇ ਦਰਸ਼ਨ ਕਰਕੇ ਦੀ ਸੰਗਤ ਕਰਕੇ ਉਸ ਪਾਸ ਬੈਠ ਕੇ ਵੀ ਮਹਿਸੂਸ ਹੋ ਜਾਂਦਾ ਹੈ। ਬਰਫ ਦੀਆਂ ਪਹਾੜੀਆਂ ਕੋਲ ਜਾ ਕੇ ਠੰਡ ਮੰਗਣ ਦੀ ਲੋੜ ਨਹੀਂ ਪੈਂਦੀ, ਆਪੇ ਠੰਡ ਪ੍ਰਾਪਤ ਹੋਣ ਲੱਗ ਜਾਂਦੀ। ਬਿਰਛ ਕੋਲੇ ਜਾ ਕੇ ਸ਼ਾਮ ਦੀ ਸ਼ੀਤਲਤਾ ਨਹੀਂ ਮੰਗਣ ਦੀ ਲੋੜ, ਆਪੇ ਸ਼ੀਤਲਤਾ ਮਿਲਣ ਲੱਗ ਜਾਂਦੀ ਹੈ। ਪਾਣੀ ਦੇ ਦਰਿਆ ਦੇ ਕਿਨਾਰੇ ਜਾ ਕੇ ਠੰਡਕ ਮਹਿਸੂਸ ਹੋਣ ਲੱਗ ਜਾਂਦੀ। ਜਿਸ ਦੀ ਐਸੀ ਅਵਸਥਾ ਹੈ ਜਿਹਨੂੰ ਵਾਹਿਗੁਰੂ ਦਾ ਨਾਮ ਨਹੀਂ ਭੁੱਲਦਾ ਉਹਦੀ ਸੰਗਤ ਕਰਕੇ ਉਹਦੇ ਪਾਸ ਬੈਠ ਕੇ ਮਹਿਸੂਸ ਹੋਣ ਲੱਗ ਜਾਂਦਾ ਹੈ, ਉਹਦੀ ਅਵਸਥਾ ਨੂੰ ਵੇਖ ਕੇ ਪਤਾ ਲੱਗ ਜਾਂਦਾ ਹੈ ਕਿ ਇਹ ਸੰਤ ਹੈ। ਜਿਹੜਾ ਵਿਕਾਰਾਂ ਤੋਂ ਰਹਿਤ ਹੋ ਗਿਆ, ਇੰਨੀ ਉੱਚੀ ਅਵਸਥਾ ਵਾਲੀ ਪਰਮ ਪਦਵੀ ਨੂੰ ਜਿਸਨੇ ਪ੍ਰਾਪਤ ਕਰ ਲਿਆ ਔਰ ਜਿਹਦੇ ਦਰਸ਼ਨ ਕਰਕੇ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆ ਵਾਹਿਗੁਰੂ ਚੇਤੇ ਆ ਜਾਏ, ਜਿਹਦੇ ਪਾਸ ਬੈਠ ਕੇ ਮਨ ਵਿੱਚੋਂ ਦੂਜੇ ਖਿਆਲ ਰੁਕ ਜਾਣ, ਦੂਜਾ ਫੁਰਨਾ ਹੀ ਨਾ ਕੋਈ ਫੁਰੇ, ਕੇਵਲ ਵਾਹਿਗੁਰੂ ਦੀ ਭਗਤੀ ਦਾ ਹੀ ਅੰਦਰ ਖਿਆਲ ਚੱਲ ਪਵੇ, ਮਨ ਤਪਿਆ ਹੋਇਆ ਸ਼ੀਤਲ ਹੋ ਜਾਏ, ਉਹਦੀ ਕਰਨੀ ਤੋਂ ਅੰਦਾਜ਼ਾ ਲੱਗ ਜਾਂਦਾ ਕਿ ਸੰਤ ਅਵਸਥਾ ਨੂੰ ਪ੍ਰਾਪਤ ਕਰ ਚੁੱਕਾ ਹੈ। ਸਾਧੂ ਦੀ ਸੰਤ ਦੀ ਅਵਸਥਾ ਬੜੀ ਕਠਿਨ ਹੈ, ਇਸ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਕਵਿਤਾ ਵਿੱਚ ਬੜਾ ਸੁੰਦਰ ਕੀਤਾ ਹੈ। ਜੈਸੇ ਤਿਲ ਪੀੜ ਤੇਲ ਕਾਢੀਅਤ ਕਸ਼ਟਕ ਹੈ, ਤਾਤੇ ਹੋਏ ਦੀਪਕ ਜਰਾਏ ਉਦਿਆਰੋ ਜੀ, ਜੈਸੇ ਰੋਮ ਰੋਮ ਕਰ ਕਾਟੀਆ ਆਜਾ ਕੋ ਤਨ, ਤਾ ਕੀ ਬਾਡੇ ਤਾਤ ਰਾਗ ਰਾਗਨੀ ਸੋ ਪਿਆਰੋ ਜੀ, ਜੈਸੇ ਤਾਂ ਉਟਾਏ ਦਰਪਨ ਕੀਜੈ ਲੋਸ਼ਟ ਸੇਤੀ, ਤਾਹੀ ਤੇ ਕਰ ਗਹਿ ਮੁਖ ਦੇਖਤ ਸੰਸਾਰੋ ਜੀ, ਤੈਸੇ ਦੂਖ ਭੋਗ ਸੁਖ ਸਾਧਨ ਕੈ ਸਾਧ ਭਏ, ਤਾਹੀ ਤੇ ਕਰਤ ਜਗਤ ਕੋ ਨਿਸਤਾਰੋ ਜੀ। ਭਾਈ ਗੁਰਦਾਸ ਜੀ ਕਹਿੰਦੇ ਹੈ ਇਹ ਤਿੰਨ ਤਰ੍ਹਾਂ ਦੀ ਬੜੀ ਕਠਿਨ ਘਾਲਣਾ ਉਹਨਾਂ ਨੇ ਇਸ ਦਾ ਆਪ ਜ਼ਿਕਰ ਕੀਤਾ ਹੈ ਕਿ ਜਿਵੇਂ ਇਹ ਤਿੰਨ ਬੜੇ ਕਠਿਨ ਮਾਰਗ ਹੈ, ਜਿਵੇਂ ਬੱਕਰੀ ਦੀਆਂ ਆਂਦਰਾਂ ਦਾ ਰੋਮ ਰੋਮ ਕੱਟ ਕੇ ਉਹਦੇ ਵਿੱਚੋਂ ਤਾਰਾਂ ਬਣਾਈਆਂ ਜਾਂਦੀਆਂ, ਬੱਕਰੀ ਨੂੰ ਆਪਣੀ ਜਾਨ ਦੇ ਕੇ ਆਪਣਾ ਆਪ ਨਿਸ਼ਾਵਰ ਕਰਕੇ ਫਿਰ ਕਿਤੇ ਉਹ ਰਾਗ ਰਾਗਣੀਆਂ ਨੂੰ ਗਾਉਣ ਦੇ ਉਹਦੀਆਂ ਤਾਰਾਂ ਯੋਗ ਬਣਦੀਆਂ। ਔਰ ਇਸੇ ਤਰ੍ਹਾਂ ਤੇਲਾਂ ਦਾ ਜਿਹੜਾ ਤੇਲ ਹੈ ਉਸ ਨੂੰ ਆਪਣੇ ਆਪ ਨੂੰ ਕੋਹਲੇ ਵਿੱਚ ਪਾ ਕੇ ਪੜਾਉਣਾ ਪੈਂਦਾ, ਫਿਰ ਕਿਤੇ ਜਾ ਕੇ ਦੀਵੇ ਵਿੱਚ ਜਗਦਾ। ਸ਼ੀਸ਼ਾ ਹਰ ਕੋਈ ਦੇਖਦਾ ਹੱਥ ਵਿੱਚ ਫੜ ਕੇ, ਪਰ ਸ਼ੀਸ਼ੇ ਵਾਲੀ ਮਿੱਟੀ ਨੂੰ ਅੱਗ ਦੀਆਂ ਭੱਠੀਆਂ ਦੇ ਵਿੱਚ ਪਤਾ ਨਹੀਂ ਕਿੰਨੀ ਵਾਰੀ ਸੜਨਾ ਪਿਆ, ਢਾਲਣਾ ਪਿਆ, ਫਿਰ ਕਿਤੇ ਜਾ ਕੇ ਉਹ ਲੋਕਾਂ ਦੀਆਂ ਸ਼ਕਲਾਂ ਦਿਖਾਉਣ ਵਾਸਤੇ ਯੋਗ ਹੋ ਸਕਿਆ। ਇਸੇ ਤਰ੍ਹਾਂ ਸਾਧੂ ਸੰਤ ਨੇ ਸਾਰੀ ਜ਼ਿੰਦਗੀ ਪਰਮੇਸ਼ਰ ਦੀ ਸੇਵਾ ਔਰ ਸਿਮਰਨ ਭਗਤੀ ਦੀ ਘਾਲਣਾ ਘਾਲਦਿਆਂ ਘਾਲਦਿਆਂ ਹੋਇਆ, ਘਾਲਣਾ ਤੋਂ ਬਿਨਾਂ ਸਾਸ ਗ੍ਰਾਸ ਦੀ ਅਵਸਥਾ ਨਹੀਂ ਪ੍ਰਾਪਤ ਹੁੰਦੀ। ਸੋ ਐਸੀ ਘਾਲਣਾ ਨੂੰ ਘਾਲਦਿਆਂ ਘਾਲਦਿਆਂ ਵਿਕਾਰਾਂ ਦੀ ਅੱਗ ਨੂੰ ਜਿਸ ਨੇ ਸ਼ਾਂਤ ਕਰ ਲਿਆ ਔਰ ਜਿਹਦਾ ਹਿਰਦਾ ਔਰ ਮਨ ਤਨ ਐਨ ਬਿਲਕੁਲ ਸ਼ੁੱਧ ਹੋ ਗਿਆ, ਨਿਰਮਲ ਹੋ ਗਿਆ, ਜਿਹਦੇ ਹਿਰਦੇ ਵਿੱਚ ਅੱਠੇ ਪਹਿਰ ਪ੍ਰਵਾਹ ਚੱਲਦਾ ਵਾਹਿਗੁਰੂ ਦੇ ਨਾਮ ਦਾ, ਉਹ ਸੰਤ ਹੈ। ਐਸੇ ਸੰਤ ਦੇ ਅੱਗੇ ਸੇਵਾ ਕੀਤੀ ਹੋਈ, ਐਸੇ ਗੁਰਮੁਖ ਦੇ ਅੱਗੇ ਪਾਣੀ ਢੋਇਆ ਹੋਇਆ, ਝੱਲਿਆ ਹੋਇਆ ਪੱਖਾ, ਪੀਸੇ ਹੋਏ ਦਾਣੇ ਲੰਗਰ ਵਿੱਚ ਪਾਈ ਹੋਈ ਸੇਵਾ ਕੀਤੀ ਸਫਲੀ ਹੈ। ਪਾਣੀ ਪੀ ਪੱਖਾ ਪੀਸੋ ਸੰਤ ਆਗਿਆ। ਕਈ ਵਾਰੀ ਆਪਾਂ ਸਵਾਲ ਕਰ ਦਿੰਦੇ ਹਾਂ ਜੀ ਪਾਣੀ ਪਿਆਉਣ ਦੀ ਕੀ ਲੋੜ ਹੈ, ਪਾਣੀ ਲਈ ਤਾਂ ਨਲਕੇ ਟੂਟੀਆਂ ਮੋਟਰਾਂ ਬਹੁਤ ਲੱਗੀਆਂ ਹੋਈਆਂ, ਜਿੱਥੋਂ ਮਰਜ਼ੀ ਬੰਦਾ ਪਾਣੀ ਪੀ ਲਵੇ। ਹੱਥੀ ਪੱਖਾ ਝੱਲਣ ਦੀ ਕੀ ਲੋੜ ਹੈ, ਬਿਜਲੀ ਦੇ ਯੰਤਰ ਐਸੇ ਪੈਦਾ ਹੋ ਗਏ ਹੈ, ਪੱਖੇ ਚੱਲ ਪਏ ਹੈ, ਪੱਖੇ ਚੱਲ ਰਹੇ ਹੈ, ਏਸੀ ਚੱਲ ਰਹੇ ਹੈ, ਕਮਰਿਆਂ ਨੂੰ ਕੂਲ ਕਰਦੇ ਜਾ ਰਹੇ ਹੈ, ਸ਼ੀਤਲਤਾ ਦੇ ਰਹੇ ਹੈ, ਜਿਵੇਂ ਹੁਣ ਵੀ ਪੱਖੇ ਚੱਲ ਰਹੇ ਹੈ ਕਿ ਠੰਡਕ ਪਹੁੰਚਾ ਰਹੇ ਹੈ, ਫਿਰ ਪੱਖਾ ਝੱਲਣ ਦੀ ਕੀ ਲੋੜ ਹੈ। ਚੱਕੀਆਂ ਵਿੱਚ ਦਾਣੇ ਪੀਸ ਕੇ ਪੀਸਣ ਦੀ ਕੀ ਲੋੜ ਹੈ, ਜਦੋਂ ਮਸ਼ੀਨਾਂ ਹੀ ਦਾਣਿਆਂ ਨੂੰ ਪੀ ਰਹੀਆਂ ਹਨ। ਇਹ ਸਵਾਲ ਸਾਡੇ ਮਨਾਂ ਵਿੱਚ ਵੀ ਆ ਜਾਂਦਾ। ਕਈ ਵਾਰੀ ਤਰਕ ਬੁੱਧੀ ਵਾਲੇ ਲੋਕ ਜਾਣ ਕੇ ਇਹਨਾਂ ਸਵਾਲਾਂ ਨੂੰ ਦੁਬਾਰਾ ਦੁਬਾਰਾ ਪੈਦਾ ਕਰਦੇ ਹੈ। ਪਰ ਸਾਧ ਸੰਗਤ ਜੀ ਦਮਦਮੀ ਟਕਸਾਲ ਦੇ ਦਸਵੇਂ ਮੁਖੀ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ ਗੱਲ ਕਿਹਾ ਕਰਦੇ ਸਨ। ਇਹ ਬਚਨ ਉਹਨਾਂ ਦੇ ਮੁਖਾਰ ਬਿੰਦਾ ਹੈ ਕਿ ਠੀਕ ਹੈ ਨਲਕੇ ਤੋਂ ਪਾਣੀ ਪੀ ਲਓਗੇ, ਟੂਟੀਆਂ ਤੋਂ ਪਾਣੀ, ਖੂਹਾਂ ਤੋਂ ਪਾਣੀ ਪੀ ਲਓਗੇ, ਪੱਖੇ ਦੇ ਅੱਗੇ ਸ਼ੀਤਲਤਾ ਲੈ ਲਓਗੇ, ਦਾਣੇ ਮਸ਼ੀਨਾਂ ਵਿੱਚ ਪੀਸੇ ਹੋਏ ਲੈ ਲਓਗੇ, ਪਰ ਇਹਨਾਂ ਨਾਲ ਮਨ ਦੀ ਮੈਲ ਨਹੀਂ ਦੂਰ ਹੁੰਦੀ, ਹੰਕਾਰ ਨਹੀਂ ਇਹਨਾਂ ਨਾਲ ਦੂਰ ਹੁੰਦਾ। ਹੰਕਾਰ ਉਦੋਂ ਲਹਿੰਦਾ ਜਦੋਂ ਬੰਦਾ ਆਪ ਹੱਥੀਂ ਸੇਵਾ ਕਰਦਾ। ਨਵਾਬ ਕਪੂਰ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅੱਗੇ ਖਾਲਸੇ ਨੂੰ ਲੱਕ ਬੰਨ੍ਹ ਕੇ ਆਪ ਪੱਖਾ ਝੱਲਣ ਦੀ ਸੇਵਾ ਕਰਿਆ ਕਰਦੇ ਸਨ, ਸੰਗਤਾਂ ਨੂੰ ਪੱਖਾ ਝੱਲਿਆ ਕਰਦੇ ਸਨ ਗਰਮੀ ਦੀ ਰੁੱਤ ਵਿੱਚ। ਔਰ ਭਾਈ ਮੀਹਾਂ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਧਮਤਾਨ ਸਾਹਿਬ ਸੰਗਤਾਂ ਨੂੰ ਸਾਰਾ ਸਾਰਾ ਦਿਨ ਜਲ ਛਕਾਉਣ ਦੀ ਸੇਵਾ ਕਰਦੇ, ਜਿਨ੍ਹਾਂ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਿੱਖੀ ਦੇ ਪ੍ਰਚਾਰਕ ਥਾਪ ਕੇ, ਜਿਨ੍ਹਾਂ ਦਾ ਨਾਮ ਹੀ ਭਾਈ ਮੀਹਾਂ ਸਾਹਿਬ ਰੱਖ ਕੇ ਸਤਿਗੁਰੂ ਜੀ ਨੇ ਨਿਸ਼ਾਨ ਸਾਹਿਬ ਨਗਾਰਾ ਅਤੇ ਬੈਲ ਦਿੱਤਾ ਕਿ ਜਾਓ ਪੂਰਬ ਦੇ ਇਲਾਕੇ ਤੱਕ ਸਿੱਖੀ ਦਾ ਪ੍ਰਚਾਰ ਕਰੋ। ਭਾਈ ਹੇਮਾ ਜੀ ਚੱਕੀ ਨਾਲ ਦਾਣੇ ਪੀਸ ਪੀਸ ਕੇ ਸੰਗਤ ਨੂੰ ਲੰਗਰ ਛਕਾਉਣ ਦੀ ਸੇਵਾ ਕਰਿਆ ਕਰਦੇ ਸਨ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਜਦੋਂ ਖਾਨਪੁਰੀ ਜਿੱਥੇ ਅੱਜ ਗੁਰਦੁਆਰਾ ਖਾਨ ਛਾਪੜੀ ਸਾਹਿਬ ਹੈ ਇਸ ਇਲਾਕੇ ਵਿੱਚ ਗਏ ਨਾਲ ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਭਾਈ ਵਿਧੀ ਚੰਦ ਸਾਹਿਬ ਐਸੇ ਮਹਾਨ ਗੁਰਸਿੱਖ ਮਹਾਂਪੁਰਖ ਵੀ ਨਾਲ ਸਨ ਤਾਂ ਬਰਸਾਤ ਪੈਣ ਲੱਗ ਗਈ ਭਾਈ ਗੁਰਦਾਸ ਜੀ ਕਹਿੰਦੇ ਮਹਾਰਾਜ ਇੱਥੇ ਨੇੜੇ ਨਗਰ ਹੈ ਖਾਨਪੁਰੀ ਆਪਾਂ ਉੱਥੇ ਜਾ ਕੇ ਕਿਤੇ ਕਿਸੇ ਘਰ ਵਿੱਚ ਕੁਝ ਸਮਾਂ ਆਰਾਮ ਕਰੀਏ ਸਤਿਗੁਰੂ ਜੀ ਕਹਿਣ ਲੱਗੇ ਭਾਈ ਗੁਰਦਾਸ ਜੀ ਜਿਹੋ ਜਿਹਾ ਸਮਾਂ ਆ ਬਣੇ ਉਹੋ ਜਿਹਾ ਗੁਜ਼ਾਰ ਲੈਣਾ ਚਾਹੀਦਾ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਰਹਿਣਾ ਹੀ ਠੀਕ ਹੈ ਪਰ ਵਾਰ ਵਾਰ ਬੇਨਤੀ ਕਰਨ ਤੋਂ ਮਹਾਰਾਜ ਜਾਣਦੇ ਸਨ ਕਿ ਇੱਥੋਂ ਦੇ ਲੋਕ ਬੜੇ ਹੰਕਾਰੀ ਸ਼ਰਾਬਾਂ ਵਿੱਚ ਮਸਤ ਰਹਿਣ ਵਾਲੇ ਮਨਮੁਖ ਨਾਸਤਕ ਖਿਆਲਾਂ ਦੇ ਪਠਾਣ ਲੋਕ ਹਨ ਇਹਨਾਂ ਨੇ ਜਗ੍ਹਾ ਨਹੀਂ ਦੇਣੀ ਜਦੋਂ ਭਾਈ ਗੁਰਦਾਸ ਜੀ ਬਾਬਾ ਵਿਧੀ ਚੰਦ ਜੀ ਨਗਰ ਵਿੱਚ ਗਏ ਕੋਈ ਕਹਿੰਦਾ ਸਾਡੇ ਘਰ ਵਿੱਚ ਪ੍ਰਾਹੁਣੇ ਆਏ ਆ ਕੋਈ ਸ਼ਰਾਬ ਪੀ ਰਿਹਾ ਕੋਈ ਬੇਸਮਾਵਾਂ ਦੇ ਨਾਚ ਗਾਇਨ ਸੁਣ ਰਿਹਾ ਮਸਤ ਹਨ ਆਪੋ ਆਪਣੇ ਰੰਗਾਂ ਦੇ ਵਿੱਚ ਸਾਰਿਆਂ ਨੇ ਇਨਕਾਰ ਕਰ ਦਿੱਤਾ ਭਾਈ ਸਾਹਿਬ ਵਾਪਸ ਆ ਗਏ ਮਹਾਰਾਜ ਕਹਿੰਦੇ ਉਦਾਸ ਹੋਣ ਦੀ ਲੋੜ ਨਹੀਂ ਨਗਰੀ ਦੇ ਬਾਹਰ ਬਾਹਰ ਭਾਈ ਹੇਮਾ ਸਾਡਾ ਪਿਆਰਾ ਸਿੱਖ ਰਹਿੰਦਾ ਉਸ ਦੇ ਘਰੇ ਚੱਲਦੇ ਹਾਂ ਭਾਈ ਗੁਰਦਾਸ ਜੀ ਨੂੰ ਗੁਰਸਿੱਖਾਂ ਨੂੰ ਨਾਲ ਲੈ ਕੇ ਭਾਈ ਹੇਮੇ ਦੀ ਝੌਂਪੜੀ ਦੇ ਵਿੱਚ ਸਤਿਗੁਰੂ ਜੀ ਜਦੋਂ ਗਏ ਭਾਈ ਹੇਮੇ ਨੇ ਵੇਖ ਕੇ ਗਦਗਦ ਮਨ ਹੋ ਗਿਆ ਆਪਣੇ ਉੱਤੇ ਲਈ ਹੋਈ ਭੂਰੀ ਦੀ ਕੰਬਲੀ ਦੇ ਨਾਲ ਸਤਿਗੁਰੂ ਜੀ ਦੇ ਚਰਨ ਝਾੜ ਕੇ ਆਸਣ ਤੇ ਸਤਿਗੁਰੂ ਜੀ ਨੂੰ ਸੁਭਾਏ ਮਾਨ ਕੀਤਾ ਫਿਰ ਹੱਥੀ ਚੱਕੀ ਨਾਲ ਦਾਣੇ ਪੀਸ ਕੇ ਲੰਗਰ ਤਿਆਰ ਕਰਕੇ ਪ੍ਰਸ਼ਾਦਾ ਛਕਾਇਆ ਮਹਾਰਾਜ ਕਹਿੰਦੇ ਭਾਈ ਹੇਮਾ ਮੰਗ ਕੀ ਮੰਗਣਾ ਕਹਿਣ ਲੱਗੇ ਮਹਾਰਾਜ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨਾਲ ਨਾਮ ਨਾਲ ਮਨ ਜੁੜਿਆ ਰਹੇ ਮਹਾਰਾਜ ਕਹਿੰਦੇ ਕੋਈ ਰਿੱਧੀਆਂ ਸਿੱਧੀਆਂ ਦੀ ਇੱਛਾ ਕਹਿਣ ਲੱਗੇ ਨਹੀਂ ਮਹਾਰਾਜ ਕੋਈ ਦੁਨੀਆਂ ਦੇ ਸੋ ਕੋਈ ਰਿੱਧੀਆਂ ਸਿੱਧੀਆਂ ਚਾਹੀਦੀਆਂ ਹੀ ਨਹੀਂ ਹਨ ਚਾਰ ਪਦਾਰਥ ਮੰਗ ਲੈ ਨਹੀਂ ਮਹਾਰਾਜ ਕੋਈ ਰਾਜ ਭਾਗ ਮੰਗ ਲੈ ਨਹੀਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਚੰਗਾ ਨਾਮ ਦੀ ਦਾਤ ਵੀ ਤੈਨੂੰ ਪ੍ਰਾਪਤ ਹੋਈ ਬ੍ਰਹਮ ਗਿਆਨ ਦੀ ਵੀ ਦਾਤ ਤੈਨੂੰ ਪ੍ਰਾਪਤ ਹੋਈ ਰਿੱਧੀਆਂ ਸਿੱਧੀਆਂ ਵੀ ਤੇਰੇ ਦਰ ਤੇ ਸਦਾ ਸੇਵਾ ਕਰਿਆ ਕਰਨਗੀਆਂ ਹਾਜ਼ਰ ਰਿਹਾ ਕਰਨਗੀਆਂ ਤੇਰੀ ਇੱਛਾ ਹੋਵੇ ਵਰਤ ਲਈ ਨਹੀਂ ਵਰਤਣੀ ਨਾ ਵਰਤੀ ਨਹੀਂ ਵਰਤਣੀਆਂ ਨਾ ਵਰਤੀ ਸੋ ਐਸੇ ਗੁਰਸਿੱਖ ਹੱਥੀ ਚੱਕੀ ਨਾਲ ਪੀਸ ਪੀਸ ਕੇ ਦਾਣਾ ਸੰਗਤ ਨੂੰ ਪ੍ਰਸ਼ਾਦਾ ਛਕਾਉਣਾ ਅੰਮ੍ਰਿਤ ਵੇਲੇ ਇੱਕ ਦਿਨ ਮਰਾਲੇ ਨਗਰ ਵਿੱਚ ਮਹਾਂਪੁਰਖ ਗੁਰਬਾਣੀ ਦੀ ਕਥਾ ਕਰ ਰਹੇ ਸਨ ਮਹਾਤਮਾ ਸੰਤ ਬਾਬਾ ਬਿਸ਼ਨ ਸਿੰਘ ਦੀ ਉਹਨਾਂ ਨੇ ਕਥਾ ਕਰਦਿਆਂ ਇੱਕ ਸਵਾਲ ਸੰਗਤ ਦੇ ਵਿੱਚ ਰੱਖਿਆ ਕਹਿਣ ਲੱਗੇ ਭਾਈ ਸਭ ਤੋਂ ਉੱਤਮ ਸੇਵਾ ਕਿਹੜੀ ਹੈ ਕਿਹੜੀ ਸੇਵਾ ਕਰਨੀ ਚਾਹੀਦੀ ਹੈ ਤਾਂ ਸੰਗਤ ਵਿੱਚੋਂ ਮਹਾਂਪੁਰਖ ਦਮਦਮੀ ਟਕਸਾਲ ਦੇ ਬਾਰ੍ਹਵੇਂ ਮੁਖੀ ਦਮਦਮੀ ਟਕਸਾਲ ਦੇ ਗਿਆਰ੍ਹਵੇਂ ਮੁਖੀ ਪੰਥ ਰਤਨ ਬ੍ਰਹਮ ਗਿਆਨੀ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਪਿਤਾ ਬਾਬਾ ਖਜਾਨ ਸਿੰਘ ਦੀ ਕਥਾ ਸੁਣ ਰਹੇ ਸਨ ਉੱਠ ਕੇ ਖੜੇ ਹੋ ਗਏ ਗਲ ਵਿੱਚ ਪੱਲਾ ਪਾ ਕੇ ਕਹਿਣ ਲੱਗੇ ਮਹਾਂਪੁਰਖੋ ਸੂਰਜ ਨੂੰ ਦੀਵਾ ਦਿਖਾਉਣ ਦੀ ਲੋੜ ਨਹੀਂ ਹੁੰਦੀ ਸੂਰਜ ਆਪ ਪ੍ਰਕਾਸ਼ ਸਰੂਪ ਹੈ ਇਸ ਕਰਕੇ ਚੰਦਰਮਾ ਨੂੰ ਵੀ ਨਹੀਂ ਪ੍ਰਕਾਸ਼ ਦਿਖਾਉਣ ਦੀ ਲੋੜ ਹੈ ਆਪ ਨਾਲੋਂ ਕੌਣ ਵੱਡਾ ਗਿਆਨਵਾਨ ਹੈ ਕਿ ਤੁਹਾਨੂੰ ਅਸੀਂ ਦੱਸੀਏ ਕਹਿਣ ਲੱਗੇ ਨਹੀਂ ਭਾਈ ਸਾਡਾ ਫੁਰਨਾ ਹੈ ਤਾਂ ਕਹਿਣ ਲੱਗੇ ਜੀ ਸਭ ਤੋਂ ਉੱਤਮ ਸੇਵਾ ਚੱਕੀ ਨਾਲ ਆਟਾ ਪੀਸ ਕੇ ਲੰਗਰ ਦੇ ਵਿੱਚ ਪ੍ਰਸ਼ਾਦੇ ਪਕਾ ਕੇ ਸੰਗਤ ਨੂੰ ਛਕਾਉਣੇ ਇਹ ਸਭ ਤੋਂ ਉੱਤਮ ਤੇ ਮਹਾਨ ਸੇਵਾ ਹੈ ਕਰਨੀ ਵਾਲੇ ਮਹਾਂਪੁਰਸ਼ਾਂ ਦੀ ਘਾਲਣਾ ਕੈਸੀ ਮਹਾਨ ਹੁੰਦੀ ਹੈ ਉਸੇ ਦਿਨ ਤੋਂ ਆਪ ਚੱਕੀ ਨਾਲ ਦਾਣੇ ਪੀਸਣੇ ਸ਼ੁਰੂ ਕਰ ਦਿੱਤੇ ਅੰਮ੍ਰਿਤ ਵੇਲੇ ਜਿਹੜੀ ਦੇਗ ਬਣਦੀ ਰੋਜ਼ਾਨਾ ਤਾਜ਼ਾ ਆਟਾ ਆਪਣੇ ਹੱਥੀ ਪੀਸ ਕੇ ਦੇਗ ਵਿੱਚ ਔਰ ਲੰਗਰ ਦੇ ਵਿੱਚ ਪਾਇਆ ਕਰਦੇ ਦੇਗ ਤਿਆਰ ਕਰਕੇ ਫਿਰ 2 ਘੰਟੇ ਗੁਰਬਾਣੀ ਦੀ ਕਥਾ ਸੰਗਤ ਨੂੰ ਸਰਵਣ ਕਰਵਾਉਣੀ ਫਿਰ ਆਪ ਤੰਦੂਰ ਤੇ ਹੱਥੀ ਪ੍ਰਸ਼ਾਦੇ ਪਕਾ ਕੇ ਸੰਗਤਾਂ ਨੂੰ ਛਕਾਉਣੇ ਲੰਮਾ ਸਮਾਂ ਕਈ ਸਾਲ ਐਸੀ ਮਹਾਨ ਘਾਲਣਾ ਉਹ ਬ੍ਰਹਮ ਦਿੱਤੇ ਮਹਾਂਪੁਰਖ ਕਰਦੇ ਰਹੇ। ਔਰ ਉਹਨਾਂ ਤੋਂ ਬਾਅਦ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਵੀ ਜਿੰਨਾ ਚਿਰ ਮੁਰਾਲੇ ਇਹਨਾਂ ਮਹਾਂਪੁਰਖਾਂ ਦੇ ਪਾਸ ਰਹੇ ਹੱਥੀ ਚੱਕੀ ਪੀਸਣ ਦੀ ਸੇਵਾ ਆਪ ਕਰਿਆ ਕਰਦੇ ਸਨ। ਸੋ ਐਸੀਆਂ ਮਹਾਨ ਘਾਲਣਾ ਮਹਾਨ ਸੇਵਾਵਾਂ ਗੁਰਸਿੱਖਾਂ ਨੇ ਆਪਣੇ ਜੀਵਨ ਵਿੱਚ ਕੀਤੀਆਂ ਹਨ। ਸੋ ਇਸ ਕਰਕੇ ਪਾਣੀ ਪੱਖਾ ਪੀਸੋ ਸੰਤ ਆ ਗਏ। ਸੰਤ ਅਵਸਥਾ ਦਾ ਗੁਰਮੁਖ ਦਾ ਨਾਮ ਵੀ ਹੈ, ਸੰਤ ਸਤਿਗੁਰੂ ਦਾ ਨਾਮ ਵੀ ਹੈ। ਸੰਤ ਤੋਂ ਸ੍ਰੇਸ਼ਟ ਸਤਿਗੁਰਾਂ ਦੇ ਦਰ ਦੇ ਅੱਗੇ ਸੰਗਤਾਂ ਨੂੰ ਜਲ ਛਕਾਉਣ ਦੀ ਸੇਵਾ, ਜਿਵੇਂ ਧੰਨ ਬਾਬਾ ਸੁਬਾਇਆ ਸਿੰਘ ਸਾਹਿਬ ਜੀ ਉੱਤਰ ਤੇ ਪੂਰਬ ਦੇ ਕੋਨੇ ਵਾਲੀ ਜਿਹੜੀ ਛਬੀਲ ਹੈ ਪ੍ਰਕਰਮਾ ਦੇ ਵਿੱਚ ਸਰੋਵਰ ਦੇ ਕਿਨਾਰੇ, ਇਹ ਧੰਨ ਸੰਤ ਬਾਬਾ ਸੁਬਾਇਆ ਸਿੰਘ ਜੀ ਦੀ ਯਾਦ ਵਿੱਚ ਬਣਾਈ ਗਈ ਸੀ। ਉਹ ਮਹਾਂਪੁਰਖ ਸ੍ਰੀ ਅੰਮ੍ਰਿਤਸਰ ਸਾਹਿਬ ਰਹਿ ਕੇ ਕਿੰਨੀ ਵੱਡੀ ਸੇਵਾ ਕਰਦੇ। ਗਰਮੀ ਦੀ ਰੁੱਤ ਵਿੱਚ ਉਦੋਂ ਸਾਧ ਸੰਗਤ ਜੀ ਦੇ ਜਲ ਛਕਾਉਣ ਦੇ ਬਹੁਤੇ ਸਾਧਨ ਨਹੀਂ ਸਨ, ਛਬੀਲਾਂ ਨਹੀਂ ਲੱਗੀਆਂ ਹੋਈਆਂ ਸਨ। ਆਪ ਜੀ ਨੇ ਖੂਹਾਂ ਤੋਂ ਠੰਡਾ ਜਲ ਭਰ ਭਰ ਕੇ ਘੜਿਆਂ ਦੇ ਵਿੱਚ ਲੈ ਕੇ ਆਉਣਾ ਤੇ ਬਾਟੇ ਸੁਖਮਾਂਡ ਕਰਕੇ ਪ੍ਰਕਰਮਾ ਦੇ ਵਿੱਚ ਸਾਰਾ ਸਾਰਾ ਦਿਨ ਸੰਗਤਾਂ ਨੂੰ ਜਲ ਛਕਾਉਣ ਦੀ ਸੇਵਾ ਕਰਨੀ, ਆਪ ਸੰਗਤਾਂ ਨੂੰ ਜਲ ਵਰਤਾਉਣ ਦੀ ਸੇਵਾ ਕਰਨੀ, ਔਰ ਕੋਲੇ ਵੀ ਸੰਗਤਾਂ ਦੇ ਜੂਠੇ ਆਪ ਮਾਂਜਣੇ, ਐਡੀ ਵੱਡੀ ਮਹਾਨ ਸੇਵਾ ਪ੍ਰਭੂ ਦੇ ਪਿਆਰੇ ਸਤਿਪੁਰਸ਼ ਮਹਾਂਪੁਰਖ ਕਰਦੇ ਰਹੇ। ਇਸ ਕਰਕੇ ਜਲ ਛਕਾਉਣਾ, ਸੰਗਤ ਨੂੰ ਪੱਖਾ ਝੱਲਣਾ ਔਰ ਚੱਕੀ ਦੇ ਵਿੱਚ ਆਟਾ ਪੀਸ ਕੇ ਸੰਗਤ ਨੂੰ ਪ੍ਰਸ਼ਾਦੇ ਬਣਾ ਕੇ ਛਕਾਉਣੇ, ਮਹਾਂਪੁਰਖ ਸੰਤ ਬਾਬਾ ਮਿੱਤ ਸਿੰਘ ਜੀ ਗੁਰਦੁਆਰਾ ਮਾਤਾ ਸਾਹਿਬ ਦੇਵ ਕੌਰ ਜੀ ਵਾਲੇ ਆਪ ਕਈ ਵਾਰੀ ਆਟਾ ਪੀਸ ਕੇ ਸੰਗਤਾਂ ਨੂੰ ਪ੍ਰਸ਼ਾਦੇ ਪਕਾ ਕੇ ਆਪ ਛਕਾਇਆ ਕਰਦੇ ਸਨ। ਸੋ ਸਾਧ ਸੰਗਤ ਜੀ ਐਸੇ ਐਸੇ ਗੁਰਸਿੱਖ ਗੁਰਮੁਖ ਆਤਮਾਵਾਂ ਹੋਈਆਂ ਜਿਨ੍ਹਾਂ ਨੇ ਇਸ ਸੇਵਾ ਨੂੰ ਆਪਣੇ ਹੱਥੀਂ ਕੀਤਾ ਤੇ ਕਰਕੇ ਵਿਖਾਇਆ, ਔਰ ਉਹ ਪੂਰਨ ਸੰਤ ਵੀ ਸਨ। ਇਸ ਕਰਕੇ ਮਹਾਰਾਜ ਕਹਿੰਦੇ ਪਾਣੀ ਪੱਖਾ ਪੀਸੋ ਸੰਤ ਆ ਗਏ। ਇਹ ਪਰਮੇਸ਼ਰ ਦੇ ਦਰ ਦੀ ਜਿਹੜੀ ਸੇਵਾ ਕਰਨੀ ਹੈ, ਜਲ ਛਕਾਉਣਾ, ਪਾਣੀ ਪਿਆਉਣਾ, ਗਰਮੀ ਵਿੱਚ ਪੱਖਾ ਝੱਲਣਾ ਔਰ ਚੱਕੀ ਨਾਲ ਦਾਣਾ ਆਟਾ ਪੀਸ ਕੇ ਪ੍ਰਸ਼ਾਦੇ ਛਕਾਉਣੇ ਹਨ, ਇਹ ਸੇਵਾ ਆਪਣੇ ਸ੍ਰੇਸ਼ਟ ਸਤਿਗੁਰੂ ਦੇ ਦਰ ਤੇ ਇਹ ਗੁਰਸਿੱਖ ਕਰਿਆ ਕਰ। ਸੰਤ ਸਾਧ ਨਾਮ ਨਿਰਮਲ ਤਾ ਕੇ ਕਰਮ, ਜਿਹੜੇ ਐਸੇ ਨਿਰਮਲ ਕਰਮ ਕਰਨ ਵਾਲੇ ਗੁਰਸਿੱਖ ਆਤਮਾਵਾਂ ਮਹਾਂਪੁਰਖਾਂ ਨੂੰ ਉਹਨਾਂ ਦੀ ਆਗਿਆ ਵਿੱਚ ਰਹਿ ਕੇ, ਉਹਨਾਂ ਦਾ ਬਚਨ ਮੰਨਣ ਰੂਪ ਆਗਿਆ ਵਿੱਚ ਰਹਿ ਕੇ ਇਹ ਸੇਵਾ ਉਹਨਾਂ ਦੇ ਅੱਗੇ ਹਮੇਸ਼ਾ ਨਿਮਰਤਾ ਧਾਰ ਕੇ ਕਰਿਆ ਕਰ। ਆਗਿਆ ਸਮ ਨਹੀਂ ਸਾਹਿਬ ਸੇਵਾ, ਆਗਿਆ ਮੰਨਣ ਨਾਲੋਂ ਵੱਡੀ ਹੋਰ ਕੋਈ ਸੇਵਾ ਨਹੀਂ। ਸੰਤ ਕਿਉਂ ਆਗਿਆ ਕਰਦਾ ਕਿ ਭਾਈ ਤੂੰ ਪਾਣੀ ਛਕਾਇਆ ਕਰ, ਸੰਗਤ ਨੂੰ ਠੰਡਾ ਜਲ ਛਕਾਇਆ ਕਰ, ਗਰਮੀ ਦੀ ਰੁੱਤ ਵਿੱਚ ਪੱਖਾ ਝੱਲਿਆ ਕਰ, ਚੱਕੀ ਨਾਲ ਆਟਾ ਪੀਸਿਆ ਕਰ? ਉਹ ਤਾਂ ਆਗਿਆ ਕਰਦਾ ਕਿ ਜਲ ਛਕਾਉਣ ਨਾਲ ਤੇਰਾ ਤਪਿਆ ਮਨ ਸ਼ੀਤਲ ਹੋ ਜਾਏਗਾ। ਜਿਵੇਂ ਪੱਖਾ ਠੰਡੀ ਹਵਾ ਦਿੰਦਾ ਗਰਮ ਹਵਾ ਨੂੰ ਦੂਰ ਕਰ ਦਿੰਦਾ, ਇਸੇ ਤਰ੍ਹਾਂ ਤੇਰੇ ਅੰਦਰੋਂ ਵਿਕਾਰਾਂ ਦੀ ਤਪਸ਼ ਦੂਰ ਹੋ ਜਾਏਗੀ, ਸ਼ੀਤਲਤਾ ਆ ਜਾਏਗੀ। ਔਰ ਚੱਕੀ ਦੇ ਵਿੱਚ ਜਿਵੇਂ ਦਾਣੇ ਪੀਸੇ ਜਾਂਦੇ ਹੈ, ਇਸੇ ਤਰ੍ਹਾਂ ਤੇਰੇ ਵਿਕਾਰਾਂ ਨੂੰ ਉਹ ਪੀਸ ਦੇਵੇਗਾ, ਵੇਟ ਦੇਵੇਗਾ, ਜੇ ਤੂੰ ਆਪਣੇ ਸਤਿਗੁਰੂ ਦੇ ਦਰ ਤੇ ਸੰਗਤ ਦੀ ਇਸ ਤਰ੍ਹਾਂ ਸੇਵਾ ਕਰੇਗਾ। ਇਸੇ ਤਰ੍ਹਾਂ ਸਾਧ ਸੰਗਤ ਦੀ ਪਾਣੀ ਪੱਖਾ ਪੀਸੋ ਸੰਤ ਆਗੈ, ਪ੍ਰਭੂ ਦੇ ਪਿਆਰਿਆਂ ਦੇ ਅੱਗੇ ਪਾਣੀ ਕਿਹੜਾ ਪ੍ਰੇਮ ਰੂਪ ਜਲ ਪੀਣਾ ਕਰ, ਔਰ ਸਤਿਗੁਰੂ ਦੇ ਦਰ ਦਾ ਪਰਮੇਸ਼ਰ ਦੇ ਦਰ ਦਾ ਪੱਖ ਲੈਣਾ ਕਰ। ਪੱਖਾ ਕੀ ਝੱਲਣਾ? ਪੱਖ ਲੈਣਾ। ਔਰ ਸਰਵਣ ਮੰਨਣ ਰੂਪ ਜੋ ਦੋ ਸਾਧਨ ਹੈ, ਇਹ ਦੋ ਪੁੜਾਂ ਦੇ ਵਿੱਚ ਆਪਣੇ ਵਿਕਾਰਾਂ ਨੂੰ ਆਪਣੀਆਂ ਵਾਸ਼ਨਾਵਾਂ ਨੂੰ ਪੀਸਣਾ ਕਰ।
ਗੁਣ ਗੋਬਿੰਦ ਜਸ ਗਾਈ,
ਗੋਬਿੰਦ ਜੋ ਵਾਹਿਗੁਰੂ ਪਰਮੇਸ਼ਰ ਹੈ ਉਸ ਦੇ ਗੁਣਾਂ ਨੂੰ ਸਦਾ ਵਾਸਦੇ ਉਸ ਦੀ ਮਹਿਮਾ ਨੂੰ ਰਸਨਾ ਨਾਲ ਗਾਇਆ ਕਰ।
ਸਾ
ਸਾਸ ਸਾਸ ਮਨ ਨਾਮ ਸੰਭਾਰ।
ਪਹਿਲਾਂ ਜਾਪ ਕਰਨਾ ਰਸਨਾ ਗੁਣ ਗੋਪਾਲ ਨਿਤ ਗਾਇਣ, ਜਦੋਂ ਜਾਪ ਕਰਦਿਆਂ ਕਰਦਿਆਂ ਮਨ ਥੱਕ ਜਾਏ ਫਿਰ ਸਵਾਸ ਪਰ ਸਵਾਸ ਮਨ ਵਿੱਚ ਨਾਮ ਦਾ ਸਿਮਰਨ ਕਰਨਾ, ਵਾਹਿਗੁਰੂ ਨੂੰ ਚੇਤੇ ਕਰਨਾ। ਪਹਿਲਾਂ ਬਾਣੀ ਪੜ੍ਹਨੀ, ਫਿਰ ਨਾਮ ਜਪਣਾ, ਫਿਰ ਸਵਾਸ ਸਵਾਸ ਸਿਮਰਨ ਕਰਨਾ। ਇਹ ਤਿੰਨੇ ਸਾਧਨ ਹਨ। ਪਹਿਲਾਂ ਜਾਪ ਦਾ ਸਾਧਨ ਹੈ, ਫਿਰ ਸਿਮਰਨ ਦਾ ਸਾਧਨ ਹੈ, ਔਰ ਇਹਦੇ ਨਾਲ ਸੇਵਾ ਦਾ ਸਾਧਨ ਹੈ। ਸੇਵਾ ਦੀ ਮਹਾਨਤਾ ਕਿੱਡੀ ਵੱਡੀ ਹੈ। ਸੇਵਾ ਕਰਤ ਹੋਏ ਨਿਸ਼ਕਾਮੀ ਤਿਸਕਾ ਹੋਤ ਪ੍ਰਾਪਤ ਸਵਾਮੀ। ਜਿਹੜਾ ਨਿਸ਼ਕਾਮਤਾ ਨਾਲ ਪਾਣੀ ਸੰਗਤਾਂ ਨੂੰ ਠੰਡਾ ਜਲ ਛਕਾਉਂਦਾ ਹੈ, ਪੱਖਾ ਝੱਲਦਾ ਗਰਮੀ ਦੀ ਰੁੱਤ ਦੇ ਵਿੱਚ, ਦਾਣੇ ਚੱਕੀ ਵਿੱਚ ਪੀਸ ਕੇ ਸੇਵਾ ਕਰਦਾ ਹੈ, ਨਿਸ਼ਕਾਮਤਾ ਨਾਲ ਬਿਨਾਂ ਇੱਛਾ ਤੋਂ ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ, ਐਡੀ ਵੱਡੀ ਸੇਵਾ ਦਾ ਫਲ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਜੀ ਤੱਕ ਗੁਰਸਿੱਖ ਇਹ ਸਾਰੀਆਂ ਸੇਵਾਵਾਂ ਕਰਕੇ ਘਾਲਣਾ ਘਾਲਦੇ ਰਹੇ ਹਨ। ਔਰ ਜੇ ਭਾਈ ਕੋਈ ਕਾਮਨਾ ਹੈ ਮਨ ਦੇ ਵਿੱਚ ਕਿ ਸਾਡੀ ਆਹ ਇੱਛਾ ਪੂਰੀ ਹੋ ਜਾਏ ਤਾਂ ਸਤਿਗੁਰ ਕੀ ਸੇਵਾ ਸਫਲ ਹੈ। ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਸੰਤ ਬਾਬਾ ਸੁੰਦਰ ਸਿੰਘ ਜੀ ਨਗਰ ਤਖਤੂਪੁਰੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਛੇਵੇਂ ਪਾਤਸ਼ਾਹ ਦਸਮ ਪਾਤਸ਼ਾਹ ਜੀ ਦੇ ਅਸਥਾਨ ਦੀ ਸੇਵਾ ਕਰਵਾ ਰਹੇ ਸਨ। ਉਦੋਂ ਉਹਨਾਂ ਸਮਿਆਂ ਵਿੱਚ ਸਾਧ ਸੰਗਤ ਜੀ ਚੂਨਾ ਰੋਡ ਇਕੱਠੇ ਕਰਨੇ, ਧੋ ਕੇ ਸਾਫ ਕਰਕੇ ਉਹਨਾਂ ਨੂੰ ਅੱਗ ਵਿੱਚ ਸਾੜਨਾ, ਫਿਰ ਵੱਡੇ ਵੱਡੇ ਚੱਕਾਂ ਵਿੱਚ ਪੀਸਣਾ, ਫਿਰ ਰਲਾ ਕੇ ਚਿਣਾਈ ਦੇ ਕੰਮ ਵਿੱਚ ਲਿਆ ਜਾਂਦਾ ਸੀ। ਔਰ ਮਹਾਂਪੁਰਖ ਉਸ ਅਸਥਾਨ ਦੀ ਸੇਵਾ ਸੰਗਤਾਂ ਨੂੰ ਨਾਲ ਲੈ ਕੇ ਆਪ ਕਰਵਾ ਰਹੇ ਸਨ। ਅੰਗਰੇਜ਼ ਰਾਜ ਦਾ ਸਮਾਂ ਸੀ। ਹੁਣ ਜਦੋਂ ਚੂਨਾ ਰਲਾਉਣਾ ਹੁੰਦਾ ਸੀ ਉਹਦੇ ਵਿੱਚ ਵੱਡੇ ਵੱਡੇ ਨੌਜਵਾਨ ਵੀ ਅੰਦਰ ਨਹੀਂ ਵੜਦੇ, ਜਿਵੇਂ ਕਹਾਣੀ ਕਰਦੇ ਸਨ ਨਾ ਲੋਕ ਪੁਰਾਣੇ ਸਮਿਆਂ ਵਿੱਚ ਮਿੱਟੀ ਦੀ, ਉਹ ਚੂਨੇ ਨੂੰ ਰਲਾਉਣਾ ਪੈਂਦਾ ਸੀ। ਲੱਤਾਂ ਤੇ ਹੱਥਾਂ ਪੈਰਾਂ ਵਿੱਚ ਬਹੁਤ ਵੱਡੇ ਵੱਡੇ ਜ਼ਖਮ ਹੋ ਜਾਣੇ ਔਰ ਖੂਨ ਵਗਣ ਲੱਗ ਪੈਣਾ। ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਨੇ ਸੰਗਤ ਦੇ ਸੁੱਤਿਆਂ ਸੁੱਤਿਆਂ ਰਾਤ ਨੂੰ ਆਪ ਉਹ ਸਾਰਾ ਚੂਨਾ ਕਈ ਨਾਲ ਰਲਾ ਕੇ ਤਿਆਰ ਕਰ ਦੇਣਾ, ਕਿਸੇ ਨੂੰ ਪਤਾ ਵੀ ਨਾ ਲੱਗਣ ਦੇਣਾ। ਔਰ ਐਡੀ ਵੱਡੀ ਸੇਵਾ ਕਰਦਿਆਂ ਕਰਦਿਆਂ ਸਾਰਾ ਨਗਰ ਸਾਰਾ ਇਲਾਕਾ ਇਸ ਸੇਵਾ ਵਿੱਚ ਆਇਆ ਕਰਦਾ ਸੀ। ਕੁਝ ਨੌਜਵਾਨ ਨਗਰ ਦੇ ਚੱਕਾਂ ਦੇ ਵਿੱਚ ਚੂਨਾ ਪੀਸਣ ਵਾਸਤੇ ਨਾ ਆਏ। ਮਹਾਂਪੁਰਸ਼ ਕਹਿਣ ਲੱਗੇ ਭਾਈ ਉਹ ਕਿਉਂ ਨਹੀਂ ਆਏ ਚੱਕਾਂ ਦੇ ਵਿੱਚ ਚੂਨਾ ਪੀਸਣ ਵਾਸਤੇ? ਕਹਿੰਦੇ ਜੀ ਲੋਕ ਗਏ, ਗਰਮੀ ਬਹੁਤੀ ਹੈ, ਭਾਦਰੋਂ ਦਾ ਮਹੀਨਾ ਹੈ, ਉਹ ਸੇਵਾ ਕਰਨ ਵੱਲੋਂ ਜਾ ਕੇ ਲੋਕ ਗਏ, ਤਾਲਾ ਵੱਟ ਗਏ। ਭਗਤ ਮੁੱਖੇ ਤੇ ਬੋਲਦੇ ਸੇ ਬਚਨ ਹੋ ਬੰਦੇ, ਸੁਤੇ ਬਚਨ ਹੋ ਗਿਆ। ਕਹਿੰਦੇ ਭਾਈ ਜੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਚੱਕੀ ਨਹੀਂ ਪੀਸੀ ਤਾਂ ਹੁਣ ਫਿਰ ਹੋਰ ਕਿਸੇ ਦੀਆਂ ਜਾ ਕੇ ਚੱਕੀਆਂ ਤਾਂ ਪੀਸਣੀਆਂ ਪੈਣੀਆਂ ਹੀ ਪੈਣੀਆਂ। ਕਰਮ ਰੋਗ ਕਰਮ ਪਾਪ ਉਹਨਾਂ ਦਾ ਕੱਟਿਆ ਜਾਣਾ ਸੀ। ਪਿੰਡ ਦੇ ਵਿੱਚ ਕਤਲ ਹੋਇਆ, ਅੰਗਰੇਜ਼ ਰਾਜ ਸੀ, ਫੜੇ ਗਏ, ਸਾਰਿਆਂ ਨੂੰ ਕੈਦ ਹੋ ਗਈ ਤੇ ਜੇਲ੍ਹ ਦੇ ਵਿੱਚ ਬੰਦੀ ਖਾਨੇ ਦੇ ਵਿੱਚ ਪੈ ਕੇ ਉਹਨਾਂ ਨੂੰ ਫਿਰ ਦਸ ਦਸ ਪੰਦਰਾਂ ਪੰਦਰਾਂ ਸਾਲ ਚੱਕੀਆਂ ਪੀਸਣੀਆਂ ਪਈਆਂ ਸਰਕਾਰ ਦੇ ਹੁਕਮਾਂ ਦੇ ਤਹਿਤ। ਜੇ ਗੁਰੂ ਘਰ ਦੀ ਚੱਕੀ ਪੀਸ ਲੈਂਦੇ ਨਾ ਫਿਰ ਉਹ ਕਰਮ ਜਿਹੜਾ ਸੀ ਸਾਧ ਸੰਗੀ ਪਾਪ ਕਰਮ ਮਿਟ ਜਾਣਾ ਸੀ। ਗੁਰੂ ਕਾ ਸ਼ਬਦ ਕੱਟ ਹੈ ਕੋਟ ਕਰਮ, ਗੁਰੂ ਦੀ ਕਿਰਪਾ, ਗੁਰੂ ਦਾ ਨਾਮ, ਗੁਰੂ ਦੇ ਦਰ ਦੀ ਸੇਵਾ ਕਰੋੜਾਂ ਪਾਪਾਂ ਨੂੰ ਮੇਟ ਦਿੰਦੀ ਹੈ। ਇਸ ਕਰਕੇ ਐਸੀਆਂ ਘਾਲਣਾ ਵਾਹਿਗੁਰੂ ਦੇ ਪਿਆਰੇ ਕਰਦੇ ਰਹੇ। ਇਸ ਕਰਕੇ ਸੇਵਾ ਕਰਕੇ ਮਾੜੇ ਕਰਮ ਵੀ ਕੱਟੇ ਜਾਂਦੇ ਆ, ਮਨ ਇੱਛਤ ਦਾਤਾਂ ਵੀ ਪ੍ਰਾਪਤ ਹੋ ਜਾਂਦੀਆਂ ਹਨ। ਇਸ ਕਰਕੇ ਸਵਾਸ ਪਰ ਸਵਾਸ, ਪਹਿਲਾਂ ਬਾਣੀ ਪੜ੍ਹਨੀ ਨਾਲ ਸੇਵਾ ਕਰਨੀ, ਫਿਰ ਸਵਾਸ ਸਵਾਸ ਮਨ ਨੂੰ ਨਾਮ ਦੇ ਵਿੱਚ ਜੋੜ ਕੇ ਰੱਖਣਾ, ਮਨ ਦੁਆਰਾ ਨਾਮ ਨੂੰ ਜਾਂ ਸੁਰਤ ਕਹਿ ਲਓ ਸੁਰਤ ਦੁਆਰਾ ਨਾਮ ਨੂੰ ਚੇਤੇ ਰੱਖਣਾ, ਉਹ ਆਉਂਦੇ ਜਾਂਦੇ ਸਾਸ ਗ੍ਰਾਸ ਦੁਆਰਾ ਨਾਮ ਨੂੰ ਚੇਤੇ ਕਰਨਾ, ਮਨ ਨੂੰ ਨਾਮ ਦੇ ਵਿੱਚ ਜੋੜ ਕੇ ਰੱਖਣਾ, ਲਾ ਕੇ ਰੱਖਣਾ।
ਇਹੋ
ਬਿਸਰਾਮ ਨਿਧ ਪਾਈ।
ਇਹ ਸਭ ਤੋਂ ਵੱਡਾ ਨਿਧ ਖਜ਼ਾਨਾ ਹੈ ਮਨ ਦੀ ਇਕਾਗਰਤਾ ਦਾ ਟਿਕਾ ਪਾਉਣ ਵਾਲਾ। ਇਹੀ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਸਲੀ ਵਿਸਰਾਮ ਟਿਕਾ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਬਾਅਦ ਵਿੱਚ ਵਾਹਿਗੁਰੂ ਦੀ ਪ੍ਰਾਪਤੀ ਰੂਪ ਨਿਧ ਖਜ਼ਾਨਾ ਉਹਨਾਂ ਨੂੰ ਇਸ ਤਰ੍ਹਾਂ ਮਿਲ ਜਾਂਦਾ ਹੈ।
ਤੁਮ ਕਰੋ ਦਇਆ ਮੇਰੇ ਸਾਈ।
ਅਰਦਾਸ ਕਰਨੀ ਹੈ ਮੇਰੇ ਸਾਈ, ਮੇਰੇ ਮਾਲਕ ਵਾਹਿਗੁਰੂ ਪਰਮੇਸ਼ਵਰ ਜੀ, ਸਾਡੇ ਉੱਤੇ ਕਿਰਪਾ ਦੀ ਦ੍ਰਿਸ਼ਟੀ, ਦਇਆ ਦੀ ਦ੍ਰਿਸ਼ਟੀ ਕਰਨਾ ਕਰੋ।
ਐਸੀ ਮਤ ਦੀਜੈ ਮੇਰੇ ਠਾਕੁਰ।
ਮੇਰੇ ਠਾਕੁਰ ਮਾਲਕ ਸਤਿਗੁਰੂ ਪਰਮੇਸ਼ਰ ਦੀ ਐਸੀ ਮਤ ਉਪਦੇਸ਼ ਸਿੱਖਿਆ ਦੇਣਾ ਕਰੋ।
ਸਦਾ ਸਦਾ ਤੁਧ ਧਿਆਈ।
ਮਨ ਕਰਕੇ ਬਾਣੀ ਕਰਕੇ ਹਮੇਸ਼ਾ ਹੀ ਸਦਾ ਤੁਹਾਨੂੰ ਧਿਆਉਂਦੇ ਰਹੀਏ, ਚੇਤੇ ਰੱਖੀਏ, ਕਦੇ ਭੁੱਲੀਏ ਨਾ। ਵਾਹਿਗੁਰੂ ਨੂੰ ਸਦਾ ਯਾਦ ਰੱਖੀਏ। ਸਿਮਰਨ ਦੁਆਰਾ ਹੀ ਵਾਹਿਗੁਰੂ ਨੂੰ ਯਾਦ ਰੱਖਣ ਦਾ ਸਭ ਤੋਂ ਵੱਡਾ ਸੁਖੈਨ ਅਤੇ ਸ੍ਰੇਸ਼ਟ ਔਰ ਸਰਲ ਸਾਧਨ ਹੈ। ਇਸ ਕਰਕੇ ਹਮੇਸ਼ਾ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਰਹੀਏ, ਧਿਆਨ ਵਿੱਚ ਲਿਆ ਕੇ ਸਿਮਰਨ ਕਰੀਏ। ਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ।
ਜਿਹੜੇ ਸਵਾਸ ਪਰ ਸਵਾਸ ਨਾਮ ਨੂੰ ਧਿਆਉਂਦੇ ਹੈ ਔਰ ਜਿਨ੍ਹਾਂ ਨੇ ਨਾਮ ਦਾ ਉਪਦੇਸ਼ ਸਤਿਗੁਰੂ ਦੇ ਦਰ ਤੋਂ ਪ੍ਰਾਪਤ ਕਰ ਲਿਆ ਨਾ, ਉਹਨਾਂ ਉੱਤੇ ਮਹਾਰਾਜ ਤੁਹਾਡੀ ਕਿਰਪਾ ਹੋ ਜਾਂਦੀ ਹੈ। ਤੁਸੀਂ ਕਿਰਪਾ ਕਰਦੇ ਹੋ ਕਿ ਮੇਰਾ ਜਿਹੜਾ ਸੰਸਾਰ ਦੇ ਪਦਾਰਥਾਂ ਦਾ, ਸਰੀਰਾਂ ਦਾ ਮੋਹ ਹੈ, ਆਪਣੇ ਗੁਣਾਂ ਦਾ, ਪਦਵੀ ਦਾ ਜਿਹੜਾ ਮਾਣ ਹੰਕਾਰ ਹੈ ਬਹੁਤਾ ਮਨ ਦੇ ਵਿੱਚ, ਇਹ ਸਾਰਾ ਛੁੱਟ ਜਾਏ, ਇਹਨਾਂ ਨੂੰ ਇਹ ਮਨ ਤੋਂ ਰਹਿਤ ਹੋ ਜਾਏ।
ਬਿਨਸ ਜਾਏ ਪਰਮਾਈ।
ਇਹ ਜਿਹੜੀ ਮਾਇਆ ਭਰਮਾਉਣ ਵਾਲੀ ਵਾਸ਼ਨਾ ਮਾਇਆ ਦੀ, ਇਹਦੀ ਵੀ ਇੱਛਾ ਮਨ ਦੇ ਵਿੱਚੋਂ ਬਿਨਸ ਜਾਵੇ, ਨਾਸ ਹੋ ਜਾਵੇ। ਇਹ ਕਿਰਪਾ ਮਹਾਰਾਜ ਮੇਰੇ ਉੱਤੇ ਕਰ ਦਿਓ।
ਅਨੰਦ ਰੂਪ ਰਵੇ ਸਭ ਮੱਦੇ।
ਸਾਰਿਆਂ ਦੇ ਵਿੱਚ ਜੋ ਦ੍ਵੈਤ ਰੂਪ ਵਾਹਿਗੁਰੂ ਪਰਮੇਸ਼ਰ ਦਾ ਸਾਕਾਰ ਰੂਪ ਨਿਰਾਕਾਰ ਰੂਪ ਦੇ ਵਿੱਚ ਵਿਆਪਕ ਹੈ।
ਜਤ ਕਤ ਪੇਖੋ ਜਾਈ।
ਜਿੱਥੇ ਕਿੱਥੇ ਵੀ ਧਿਆਨ ਜਾਵੇ ਸਾਰੀਆਂ ਥਾਵਾਂ ਦੇ ਵਿੱਚੋਂ, ਹੇ ਵਾਹਿਗੁਰੂ ਪਰਮੇਸ਼ਰ ਤੇਰੇ ਹੀ ਦਰਸ਼ਨ ਹੋਣ, ਐਸੀ ਅਵਸਥਾ ਮੇਰੀ ਬਣਾ ਦੇ, ਦਾਤ ਮੰਗਦਾ ਹਾਂ।
ਤੁਮ ਦਇਆਲ ਕਿਰਪਾਲ ਕਿਰਪਾ ਨਿਧ।
ਮਹਾਰਾਜ ਤੁਸੀਂ ਪਿੱਛੇ ਵੀ ਦਿਆਲੂ ਸੀ, ਹੁਣ ਵੀ ਕਿਰਪਾਲੂ ਹੋ। ਪਿੱਛੇ ਸਤਿਗੁਰ ਦੇ ਵਿੱਚ ਦਿਆਲਤਾ ਕਰਕੇ ਧਰੂ ਦੀ, ਪ੍ਰਹਿਲਾਦ ਦੀ ਰੱਖਿਆ ਕੀਤੀ, ਤ੍ਰੇਤੇ ਯੁੱਗ ਦੇ ਵਿੱਚ ਭਵਿਸ਼ਣ ਨੂੰ ਰਾਜ ਦਿੱਤਾ ਹੈ ਕਿਰਪਾ ਦੇ ਘਰ ਵਿੱਚ ਆ ਕੇ।
ਪਾਵਨ ਗੋਸਾਈ।
ਔਰ ਹੇ ਗੋਸਾਈ ਮਾਲਕ ਸਤਿਗੁਰੂ ਜੀ, ਕਲਯੁਗ ਦੇ ਵਿੱਚ ਕੌਡੇ ਰਾਕਸ਼ ਵਰਗੇ ਪਾਪੀਆਂ ਨੂੰ ਵੀ ਤਾਰ ਦਿੱਤਾ ਧੰਨ ਗੁਰੂ ਨਾਨਕ ਸਾਹਿਬ ਰੂਪ ਹੋ ਕੇ। ਇਸ ਕਰਕੇ ਮਹਾਰਾਜ ਪਿੱਛੇ ਵੀ ਦਿਆਲੂ ਸੀ ਔਰ ਹੁਣ ਕਿਰਪਾਲੂ ਹੋ। ਹੇ ਕਿਰਪਾ ਦੇ ਨਿਧ ਖਜ਼ਾਨੇ, ਆਉਣ ਵਾਲੇ ਸਮੇਂ ਵਿੱਚ ਵੀ ਪਾਪੀਆਂ ਲਈ ਉਧਾਰ ਕਰੋਗੇ, ਇਸ ਕਰਕੇ ਆਪ ਦਾ ਨਾਮ ਪਤਿਤ ਪਾਵਨ ਹੈ।
ਸੁਖ ਆਨੰਦ ਰਾਜ ਪਾਏ।
ਕਰੋੜਾਂ ਸੁਖ ਅਤੇ ਆਨੰਦ ਉਹਨਾਂ ਨੂੰ ਇਹ ਪ੍ਰਾਪਤ ਹੋ ਜਾਂਦੇ ਆ ਜੀਵਨ ਵਿੱਚ।
ਮੁਖ ਤੇ ਨਿਮਖ ਬੁਲਾਈ।
ਇਹਨਾਂ ਤੋਂ ਇੱਕ ਵਾਰੀ ਮੁਖੋਂ ਖਿੰਨ ਮਾਤਰ ਸਮੇਂ ਵਿੱਚ ਮੇਰੇ ਸਤਿਗੁਰੂ ਸਰੂਪ ਹੋ ਕੇ ਵਾਹਿਗੁਰੂ ਦਾ ਨਾਮ ਬੁਲਾ ਦਿੰਦੇ ਆ, ਉਚਰਵਾ ਲੈਂਦੇ ਆ। ਜਦੋਂ ਸਾਰੇ ਮਿਲ ਕੇ ਕਹੀਦਾ, ਆਖੋ ਭਾਈ ਵਾਹਿਗੁਰੂ, ਇਹ ਵਾਹਿਗੁਰੂ ਸ਼ਬਦ ਬੋਲ ਦਈਏ, ਮੂਲ ਮੰਤਰ ਜਪ ਲਈਏ, ਨਾਮ ਜਪ ਲਈਏ, ਤਾਂ ਕਰੋੜਾਂ ਸੁੱਖ ਦੁਨੀਆਂ ਦੇ ਰਾਜ ਵਿੱਚੋਂ, ਕਰੋੜਾਂ ਪਦਾਰਥਾਂ ਦੇ ਆਨੰਦਾਂ ਦੇ ਵਿੱਚੋਂ ਉਹ ਸੁੱਖ ਨਹੀਂ ਪ੍ਰਾਪਤ ਹੁੰਦਾ ਜਿਹੜਾ ਮੁੱਖ ਤੋਂ ਇੱਕ ਖਿੰਨ ਮਾਤਰ, ਥੋੜੇ ਤੋਂ ਥੋੜੇ ਸਮੇਂ ਵਿੱਚ ਵਾਹਿਗੁਰੂ ਦਾ ਨਾਮ ਉਚਾਰਨ ਕਰਕੇ ਪ੍ਰਾਪਤ ਹੋ ਜਾਂਦਾ ਹੈ।
ਜਾਪ ਤਾਪ ਭਗਤ ਸਾ ਪੂਰੀ।
ਉਹ ਜਪ ਕੀਤਾ ਹੋਏ, ਉਹ ਤਪ ਕੀਤਾ ਹੋਇਆ, ਉਹ ਭਗਤੀ ਉਪਾਸ਼ਨਾ ਕੀਤੀ ਹੋਈ ਸਾ, ਉਹ ਪੂਰੀ ਹੁੰਦੀ ਹੈ। ਜਪ ਦੇਵਤੇ ਦਾ ਮੰਤਰ ਉਚਾਰਨ ਕਰਨਾ, ਤਪ ਜਲ ਧਾਰੇ ਕਰਨੇ, ਧੂਣੀਆਂ ਤੌਣੀਆਂ ਪੁੱਠੇ ਲਮਕਣਾ, और उपासना करनी, ये सारे तां पूरे हुंदे है।
प्रभ कै मन भाई
जो साधना जप तप दी भगती दी कीती होई वाहिगुरु नूं पा जावे, परमेश्वर दे मन विच प्रवान हो जाए, फिर वो कालना काली पूरी है, सफली है। नहीं तो पाठ पढ़े और वेद विचारे हो निबल भयंगम साधे पंच दिना सो संग ना छुटको अधिक अंक बुद्ध बाधे प्यारे इन बित मिलन मिलन न जाई मैं किए कर्म अनेका। ऐसे साधन करने उन्ना चिर प्रवान नहीं जिन्ना चिर वाहिगुरु दे दर ते उसनू पाए नहीं प्रवान नहीं होए। ये अरदास करनी है महाराज, जाप सिमरन कीता होया, जपया होया नाम रसना नाल, मन द्वारा सिमरन कीता होया, तप सेवा कीती होई, भगती अठे पहर दी, महाराज वो हो जावे जिहड़ी तुहानू पा जावे, तुहाडे दर ते प्रवान हो जाए। प्रवान वो हुंदी है जिहदे विचों हंकार दी अंश खत्म हो जाए, हंकार ना करे मन दे विच, हंकार मिट जाए मन दे विचों। सेवा तां करनी है, जल तां छकाउणा, पखा तां झलना, चक्की पीस के प्रशादे तां पका के छकाउणी है कि मन विचों हंकार मिट जाए, निम्रता आ जाए। छछा छोरे दास तुम्हारे, दास दासन के पानी हारे। सात संगत जी, परसों तो तीसरे शहीदी घल्लूघारे दे शहीदी दिहाड़े प्रारंभ हो रहे हैं, 1 जून तो लैके 6 जून तक, और महापुरख दमदमी टकसाल के 14वें मुखी अमर शहीद संत ज्ञानी जरनैल सिंह जी खालसा भिंडरां वाले, कैसी उन्हां दी महान करनी सी। जथे विच संगत दे जूठे भांडे मांजने, जोड़े झाड़ने, पखा चलना, ये सेवा उन्होंने लगातार लक बन के करनी। और रात नूं सिंह बराजे होया करदे सन, अपने परने नाल सिंघां दे जोड़े साफ कर करके गुप्त रूप दे विच रात नूं सेवा करके चले जाना, फिर अपने आसन ते जाके थोड़ा समा आराम करना, फिर इशनान करके 101 जपजी साहब का पाठ, 5 बाणियां 5 ग्रंथी का नितनेम करना। यों भाई ऐसी भगती ऐसी कालना जिन्होंने सेवा की भी और भगती की भी की है, वह वाहिगुरु के दर ते पा गए, प्रवान हो गए।
नाम जपते त्रिशना सब बुझी है,
नाम जपन वालियां दिया सारियां त्रिशना बुझ जांदियां हन, शांत हो जांदियां हन, कोई त्रिशना रहिंदी नहीं उन्हां दे मन विच।
नानक तृप्त अगाई,
नाम तृप्त होके अगाई नाम रज जांदे है। एक तृप्ती है किसी पदार्थ नूं खा के एक वेरी तृप्त हो गया, दोबारा फिर मन विच इच्छा पैदा हो जाए कि दोबारा ये पदार्थ मिले मैनू। कोई वस्त्र चंगा पहन लिया, मन नूं तृप्ति आ गई, फिर फुरना हो गया, नहीं दोबारा इहोजा मिले। माया पदार्थ आ गया, वरत लिया, फिर मन विच इच्छा आ जाए, वह पूर्ण तृप्ति नहीं। अगाई दा अर्थ है पूरी तृप्ति, असल रज कि मुड़ के फुरना तो इच्छा रही ना। नानक तृप्त अगाई, उन्होंने मन के कोई इच्छा ही नहीं रह जाती, वह पूर्ण तृप्ति उन्होंने प्राप्त हो जाती है जेडे वाहिगुरु परमेश्वर का नाम जपते हैं। हुण नाम जपन वालियां दी अवस्था अज की लड़ीवार कथा जो चल रही है, भगत नामदेव जी के पावन पवित्र शब्द चल रहे हैं। सो सात संगत जी, आप संगत प्रेम के नाल सरवण करो, गोंड राग के अंदर भगत नामदेव जी के शब्दों की यह व्याख्या लड़ीवार जो कथा है वह चल रही है, वह शब्द की एक शब्द की कथा आप संगत सरवण करो कि भगतों नूं किवें तृप्ति आई वाहिगुरु का नाम जप जप के। अज के इस लड़ीवार के कथा के शब्द में यही मिलना सारा भगत नामदेव जी द्वारा सतगुरु जी बख्शिश कर रहे हैं।
नाद भ्रमे जैसे मृगाए,
गोंड राग दे विच भगत नामदेव जी दे शब्द हन सत संगत जी। इस तो पहला कबीर साहब जी दे शब्दां दी संपूर्णता होई और केवल एक शब्द नामदेव जी का संपूर्ण होया, अगला शब्द प्रारंभ हो रहा है। कहिंदे परमेश्वर का नाम किवें जपना है, परमेश्वर दे चरणां विच किवें ध्यान प्राण रहना है, ਨਾਦ ਭਰਮੇ ਜੈਸੇ ਮਿਰਗਾਏ, ਜਿਵੇਂ ਮਿਰਗਾਏ ਮਿਰਗ ਨਾਦ ਘੰਡੇ ਹਿੜੇ ਸ਼ਬਦ ਦੇ ਦੁਆਲੇ ਭਰਮਦਾ ਰਹਿੰਦਾ, ਚੱਕਰ ਕੱਢਦਾ ਰਹਿੰਦਾ, ਆਲੇ ਦੁਆਲੇ ਘੁੰਮਦਾ ਰਹਿੰਦਾ। ਜਿੰਨਾ ਚਿਰ ਉਹ ਘੰਡੇ ਹੇੜੇ ਦਾ ਸ਼ਬਦ ਵੱਜਦਾ ਰਹਿੰਦਾ ਨਾ, ਮਿਰਗ ਉਹਦੇ ਉੱਤੇ ਮਸਤ ਹੋ ਕੇ ਉਹਨੂੰ ਸੁਣਦਾ ਰਹਿੰਦਾ। ਜੰਗਲ ਦੇ ਵਿੱਚੋਂ ਦੂਰੋਂ ਭੱਜ ਕੇ ਆ ਕੇ ਉਸ ਸ਼ਬਦ ਦੀ ਧੁਨ ਵਿੱਚ ਆਪਣੇ ਕੰਨ ਲਾ ਦਿੰਦਾ ਹੈ। ਇਹ ਨਾਦ ਘੰਡੇ ਹੇੜੇ ਸ਼ਬਦ ਦੇ ਦੁਆਲੇ ਘੁੰਮਦਾ ਰਹਿੰਦਾ ਹੈ। ਜਿਹੜਾ ਨਾਦ ਘੰਡੇ ਹੇੜੇ ਦਾ ਸ਼ਬਦ ਹੈ, ਉਸ ਦੁਆਲੇ ਮਿਰਗ ਇਸ ਤਰ੍ਹਾਂ ਆਪਣਾ ਧਿਆਨ ਦੇ ਦਿੰਦਾ ਹੈ।
ਪ੍ਰਾਨ ਤਜੇ ਵਾਤੋ ਧਿਆਨ ਨਾ ਜਾਏ,
ਪ੍ਰਾਨ ਤਜ ਦਿੰਦਾ ਹੈ, ਤਿਆਗ ਦਿੰਦਾ ਹੈ, ਭਾਵ ਸ਼ਿਕਾਰੀ ਉਹਨੂੰ ਘੰਡੇ ਹੇੜੇ ਦਾ ਸ਼ਬਦ ਵਜਾ ਕੇ ਉਹਨੂੰ ਫੜਨ ਦਾ ਇਹ ਤਰੀਕਾ ਬਣਾਉਂਦਾ ਹੈ। ਜਦੋਂ ਮਿਰਗ ਆ ਕੇ ਉਹ ਘੰਡੇ ਹੇੜੇ ਦਾ ਸ਼ਬਦ ਸੁਣਦਾ ਹੈ ਨਾ, ਤਾਂ ਮਸਤ ਹੋਏ ਨੂੰ ਵੇਖ ਕੇ ਉਹਨੂੰ ਦੁਨੀਆਂ ਭੁੱਲ ਜਾਂਦੀ ਹੈ ਤੇ ਮਿਰਗ ਦਾ ਸ਼ਿਕਾਰੀ ਸ਼ਿਕਾਰ ਕਰ ਲੈਂਦਾ। ਉਹਲੇ ਬੈਠ ਕੇ ਨਾ ਉਹ ਵਜਾਈ ਜਾਂਦਾ ਮਿੱਟੀ ਦੇ ਘੜੇ ਦੇ ਉੱਤੇ ਨਾ, ਪੱਕੇ ਦੇ ਉੱਤੇ ਚਮੜਾ ਲਪੇਟ ਕੇ ਬਰੀਕ ਜਾਂ ਛੇਕ ਕਰਕੇ ਮੋਰ ਦਾ ਖੰਭ ਵਿੱਚ ਪਾ ਕੇ ਉਹਨੂੰ ਥੱਲੇ ਤੇ ਉੱਤੋਂ ਖਿੱਚਦਾ ਹੈ। ਉਹਦੇ ਵਿੱਚੋਂ ਬੜੀ ਮਿੱਠੀ ਧੁਨ ਨਿਕਲਦੀ ਆ, ਉਹਨੂੰ ਘੰਡੇ ਹੇੜੇ ਦਾ ਸ਼ਬਦ ਕਹਿੰਦੇ ਆ। ਉਹਨੇ ਬੈਠ ਕੇ ਉਹ ਜਦੋਂ ਧੁਨ ਕੱਢਦਾ ਨਾ, ਉਹ ਮਿਰਗ ਦੇ ਕੰਨਾਂ ਵਿੱਚ ਸੁਣਦੀ ਆ, ਫਿਰ ਉਸ ਆਲੇ ਦੁਆਲੇ ਉਸ ਏਰੀਏ ਵਿੱਚ ਗੇੜੇ ਕੱਢਦਾ ਕੱਢਦਾ ਇੰਨਾ ਮਸਤ ਹੋ ਜਾਂਦਾ, ਉਹਨੂੰ ਆਪਣਾ ਭੁੱਲ ਜਾਂਦਾ, ਆਪਣਾ ਆਪਾ ਹੀ ਭੁੱਲ ਜਾਂਦਾ। ਫਿਰ ਸ਼ਿਕਾਰੀ ਤੀਰ ਮਾਰ ਕੇ ਉਹਦਾ ਸ਼ਿਕਾਰ ਕਰ ਲੈਂਦਾ, ਉਹਨੂੰ ਮਾਰ ਦਿੰਦਾ ਹੈ। ਇਸ ਕਰਕੇ ਭਗਤ ਨਾਮਦੇਵ ਜੀ ਕਹਿੰਦੇ ਆ, ਪ੍ਰਾਣ ਤਜੇ, ਪ੍ਰਾਣ ਤਿਆਗ ਦਿੱਤੇ ਹੈ, ਮਾਰ ਲਿਆ ਸ਼ਿਕਾਰੀ ਨੇ, ਪਰ ਵਾਹ ਕੋ ਵਾਹ ਉਸਦਾ ਧਿਆਨ ਨਹੀਂ ਹਟਿਆ ਉਸ ਵਿੱਚੋਂ, ਧਿਆਨ ਐਨ ਮੰਤਰ ਮੁਗਧ ਹੋਇਆ ਹੋਇਆ ਜੁੜਿਆ ਹੋਇਆ ਹੈ।
ਐਸੇ ਰਾਮਾ ਐਸੇ ਹੋਰੋ,
ਕਹਿੰਦੇ ਐ ਪ੍ਰਾਣੀ, ਜੇ ਨਾਮ ਜਪਣਾ ਨਾ ਪਰਮੇਸ਼ਰ ਦਾ, ਧਿਆਨ ਲਾਉਣਾ ਉਹਦੇ ਨਾਮ ਵਿੱਚ, ਤਾਂ ਇਸ ਤਰ੍ਹਾਂ ਆਪਣੇ ਰਾਮ ਨੂੰ ਰਮੇ ਹੋਏ ਵਾਹਿਗੁਰੂ ਪਰਮੇਸ਼ਰ ਨੂੰ ਦੇਖਣਾ ਕਰ। ਪਰਮੇਸ਼ਰ ਨੂੰ ਘੰਡੇ ਹੇੜੇ ਦਾ ਸ਼ਬਦ ਮੰਨ ਤੇ ਆਪ ਉਹਦੇ ਦੁਆਲੇ ਉਹਦੇ ਆਲੇ ਦੁਆਲੇ ਭਾਵ ਭਗਤੀ ਦੀ ਧਿਆਨ ਦੀ ਸਾਧਨਾ ਲਾ ਕੇ ਰੱਖ। ਇਸ ਕਰਕੇ ਕਹਿੰਦੇ ਜੇ ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਨੂੰ ਦੇਖੇਗਾ ਨਾ, ਤੱਕੇਗਾ ਤੇ ਉਹਦੇ ਨਾਮ ਵਿੱਚ ਮੰਤਰ ਮੁਗਧ ਹੋ ਜਾਏਗਾ।
ਰਾਮ ਛੋੜ ਚਿੱਤ ਅਨੰਤ ਨਾ ਫੇਰੋ,
ਰਾਮ ਦਾ ਨਾਮ ਛੱਡ ਕੇ ਚਿੱਤ ਅਨੰਤ ਹੋਰ ਪਾਸੇ ਨਾ ਦੁਬਾਰਾ ਦੁਬਾਰਾ ਫੇਰੋ, ਮੋੜ ਕੇ ਲਾਉਣਾ ਕਰ। ਚਲੋ ਹੁਣ ਬਾਣੀ ਪੜ੍ਹ ਲਈ, ਹੁਣ ਦੂਜੇ ਪਾਸੇ ਧਿਆਨ ਲਾ ਲਿਆ, ਜਾਂ ਬਾਣੀ ਪੜ੍ਹਦਿਆਂ ਪੜ੍ਹਦਿਆਂ ਮਨ ਪਤਾ ਨਹੀਂ ਕਿੱਧਰ ਤੋਂ ਕਿੱਧਰ ਲਾ ਲਿਆ ਪਦਾਰਥਾਂ ਦੇ ਵਿੱਚ। ਅੰਮ੍ਰਿਤ ਵੇਲੇ ਉੱਠ ਕੇ ਦੇਵ ਜੀ ਸਾਹਿਬ ਆਰੰਭ ਕੀਤਾ, ਮੂਲ ਮੰਤਰ ਟੱਪਿਆ ਨਹੀਂ, ਘਰ ਦੇ ਕੰਮਾਂ ਵਿੱਚ ਹੀ ਧਿਆਨ ਖਚਿਤ ਕਰ ਲਿਆ, ਪਤਾ ਹੀ ਨਹੀਂ ਲੱਗਿਆ ਕਦੋਂ ਦੇਵ ਜੀ ਸਾਹਿਬ ਪੜ੍ਹਿਆ ਗਿਆ, ਜਾਪ ਸਾਹਿਬ ਸਵਈਏ ਚੌਪੀ ਨੰਦ ਸਾਹਿਬ, ਜਾਂ ਸਿਮਰਨ ਜਾਂ ਸੁਖਮਨੀ ਸਾਹਿਬ ਦੇ ਪਾਠ ਕਰਦੇ ਹਾਂ, ਦੇਵ ਜੀ ਸਾਹਿਬ ਦੇ ਪਾਠ ਕਰਦੇ ਹਾਂ, ਉਹ ਫਿਰ ਪੂਰਾ ਫਲ ਨਹੀਂ ਪ੍ਰਾਪਤ ਹੁੰਦਾ। ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਖਤ ਕਹਨ, ਸੁਣਨ ਨਾਲ ਸਾਧ ਸੰਗਤ ਦੀ ਬਖਸ਼ਿਸ਼ ਪ੍ਰਾਪਤ ਹੋਗੀ। ਜਿਹੜਾ ਰਸਨਾ ਦੁਆਰਾ ਬਾਣੀ ਪੜ੍ਹੀ ਹੈ, ਨਾਮ ਜਪਿਆ ਜਾਂ ਜਾਪ ਕੀਤਾ, ਉਹਨੂੰ ਕੰਨਾਂ ਨਾਲ ਸੁਣਨਾ, ਇਹੀ ਸਭ ਤੋਂ ਵੱਡਾ ਸੁਖੈਨ ਸਾਧਨ ਵੀ ਹੈ ਔਰ ਕਠਿਨ ਤੋਂ ਕਠਿਨ ਵੀ ਹੈ ਔਰ ਬਖਸ਼ਿਸ਼ ਦਾ ਮਾਰਗ ਵੀ ਇਹੀ ਹੈ। ਗੁਰਮਤ ਦੇ ਵਿੱਚ ਕੰਨਾਂ ਨੂੰ ਗੁਰਬਾਣੀ ਸੁਣਨ ਦੇ ਵਿੱਚ ਜੋੜ ਕੇ ਸੁਰਤ ਨੂੰ ਇਕਾਗਰ ਕਰਨਾ, ਹੋਰ ਕੋਈ ਬਾਹਰਲੇ ਪਾਸੇ ਧਿਆਨ ਲਾਉਣ ਦੀ ਪਰੰਪਰਾ ਨਹੀਂ ਹੈ। ਇਸ ਕਰਕੇ ਤਾਂ ਹੀ ਸਾਰੀ ਗੁਰਬਾਣੀ ਵਿੱਚ ਕਲਯੁਗ ਦੇ ਵਿੱਚ ਸਭ ਤੋਂ ਸੁਖੈਨ ਸਾਧਨ ਪਰਮੇਸ਼ਰ ਦੀ ਪ੍ਰਾਪਤੀ ਦਾ ਨਾਮ ਜਪਣਾ ਹੀ ਦੱਸਿਆ, ਹੋਰ ਸਾਧਨ ਕਰਨੇ ਬੜੇ ਕਠਿਨ ਹਨ। ਇਹ ਸੁਖੈਨ ਤਾਂ ਬਹੁਤ ਹੈ ਪਰ ਕਠਿਨ ਵੀ ਬੜਾ, ਮਨ ਇਕਾਗਰ ਕੀਤੇ ਤੋਂ ਬਿਨਾਂ ਸੁਣਿਆ ਨਹੀਂ ਜਾਏਗਾ। ਕੋਈ ਗੱਲ ਤੁਸੀਂ ਸੁਣ ਰਹੇ ਹੋ ਨਾ, ਜੇ ਤੁਹਾਡਾ ਮਨ ਕਿਸੇ ਗੱਲ ਵਿੱਚ ਸੁਣਨ ਵਿੱਚ ਪੂਰਾ ਧਿਆਨ ਨਹੀਂ, ਤੁਹਾਨੂੰ ਭੁੱਲ ਜਾਏਗੀ, ਸੁਣੀ ਵੀ ਅਣਸੁਣੀ ਬਣ ਜਾਂਦੀ ਹੈ। ਪੂਰੀ ਮਨ ਦੀ ਜਦੋਂ ਇਕਾਗਰਤਾ ਹੁੰਦੀ ਹੈ, ਉਦੋਂ ਬੰਦਾ ਧਿਆਨ ਨਾਲ ਜਦੋਂ ਸੁਣਦਾ ਫਿਰ ਉਹ ਗੱਲ ਚੇਤੇ ਰਹਿੰਦੀ ਹੈ, ਉਹ ਭੁੱਲਦੀ ਨਹੀਂ ਹੈ। ਇਕਾਗਰਤਾ ਦੇ ਨਾਲ, ਪੂਰੀ ਪੂਰੀ ਇਕਾਗਰਤਾ ਦੇ ਨਾਲ ਜਾਪ ਨੂੰ, ਮੂਲ ਮੰਤਰ ਨੂੰ, ਵਾਹਿਗੁਰੂ ਮੰਤਰ ਨੂੰ ਸੁਣਨਾ। ਜਦੋਂ ਸੁਣ ਗਿਆ ਪੂਰੀ ਇਕਾਗਰਤਾ ਦੇ ਵਿੱਚ, ਫਿਰ ਚਿੱਤ ਵਿੱਚ ਵਸ ਗਿਆ। ਜਦੋਂ ਵਸ ਗਿਆ ਫਿਰ ਪਰਮੇਸ਼ਰ ਦੀ ਯਾਦ ਭੁੱਲਦੀ ਨਹੀਂ ਅੱਠੇ ਪਹਿਰ। ਭਾਈ ਤਾਰੂ ਸਿੰਘ ਸਾਹਿਬ ਜੀ ਦਾ ਖੋਪਰਾ ਲੈ ਗਿਆ, ਮਿਰਗ ਦੀ ਤਰ੍ਹਾਂ ਪ੍ਰਾਣ ਦੇ ਦਿੱਤੇ, ਪਰ 22 ਦਿਨ ਜਪਜੀ ਸਾਹਿਬ ਦਾ ਪਾਠ ਨਹੀਂ ਭੁੱਲਿਆ। ਲਗਾਤਾਰ ਜਪਜੀ ਸਾਹਿਬ ਦੇ ਪਾਠਾਂ ਦਾ ਅਭਿਆਸ ਚੱਲਦਾ ਹੀ ਰਿਹਾ। ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟ ਦਿੱਤਾ। ਅੱਠਵੀਂ ਅਸ਼ਟਪਦੀ ਪ੍ਰਾਰੰਭ ਹੋਈ ਤੇ ਸਾਰੇ ਸਰੀਰ ਦੇ ਟੁਕੜੇ ਟੁਕੜੇ ਕਰ ਦਿੱਤੇ ਸਨ। ਐਸਾ ਧਿਆਨ ਜੁੜਿਆ ਹੋਇਆ ਸੀ, ਜਿੰਨਾ ਚਿਰ ਸੁਖਮਨੀ ਸਾਹਿਬ ਸੰਪੂਰਨ ਨਹੀਂ ਹੋਇਆ, ਪੋਟੇ ਪੋਟੇ ਵਿੱਚੋਂ ਸੁਖਮਨੀ ਸਾਹਿਬ ਦੇ ਪਾਠ ਦੀ ਆਵਾਜ਼ ਆਉਂਦੀ ਰਹੀ। ਭਾਈ ਮਤੀ ਦਾਸ ਦਾ ਤਨ ਸਰੀਰ ਨਾਲ ਚੀਰ ਚੀਰ ਕੇ ਦੋ ਫਾਕੜਾਂ ਕਰ ਦਿੱਤੀਆਂ। ਪੰਜ ਪ੍ਰਵਾਨ ਪੰਜ ਪ੍ਰਧਾਨ ਦੀ ਪੌੜੀ ਤੇ ਜਦੋਂ ਜਪਜੀ ਸਾਹਿਬ ਦਾ ਪਾਠ ਗਿਆ, ਦੋ ਸਰੀਰ ਦੇ ਹਿੱਸੇ ਕਰ ਦਿੱਤੇ ਸਨ ਆਰਾ ਫੇਰ ਕੇ ਡਾਲਮਾ ਨੇ। ਪਰ ਜਿੰਨਾ ਚਿਰ ਜਪਜੀ ਸਾਹਿਬ ਸੰਪੂਰਨ ਨਹੀਂ ਹੋਇਆ, ਸਰੀਰ ਸ਼ਾਂਤ ਨਹੀਂ ਹੋਇਆ। ਇਸ ਕਰਕੇ ਭਾਈ ਮਨ ਦੀ ਇਕਾਗਰਤਾ ਨਾਲ ਹੀ ਸੁਣਿਆ ਜਾਂਦਾ ਹੈ, ਸੁਣਿਆ ਹੋਇਆ ਹੀ ਸੁਰਤ ਵਿੱਚ ਵਸਦਾ ਹੈ, ਸੁਰਤ ਵਿੱਚ ਵਸਿਆ ਹੋਇਆ ਹੀ ਉਹ ਫਿਰ ਅੱਗੇ ਚੱਲ ਕੇ ਸਿਮਰਨ ਬਣਦਾ ਹੈ। ਜਦੋਂ ਸਿਮਰਨ ਬਣ ਜਾਂਦਾ ਫਿਰ ਉਹ ਵਾਹਿਗੁਰੂ ਦੀ ਪ੍ਰਾਪਤੀ ਦਾ ਸਾਧਨ ਹੋ ਜਾਂਦਾ ਹੈ। ਫਿਰ ਪਰਮੇਸ਼ਰ ਮਿਲਦਿਆਂ ਮਿੰਟ ਵੀ ਕੀ ਸਕਿੰਟ ਵੀ ਨਹੀਂ ਲੱਗਦਾ ਵਾਹਿਗੁਰੂ ਦੀ ਪ੍ਰਾਪਤੀ ਲਈ। ਇਸ ਕਰਕੇ ਭਗਤ ਜੀ ਕਿੰਨਾ ਸੁੰਦਰ ਸਾਨੂੰ ਐਸਾ ਸਾਧਨ ਦੱਸ ਰਹੇ ਹੈ ਕਿ ਆਪਣੇ ਰਾਮ ਨੂੰ ਇਸ ਤਰ੍ਹਾਂ ਦੇਖਣਾ ਕਰ, ਜਿਵੇਂ ਪ੍ਰਾਣ ਦੇ ਦਿੱਤੇ ਮਿਰਗ ਨੇ ਪਰ ਆਪਣਾ ਧਿਆਨ ਨਹੀਂ ਛੱਡਿਆ, ਇਸੇ ਤਰ੍ਹਾਂ ਵਾਹਿਗੁਰੂ ਨੂੰ ਦੇਖਣਾ ਕਰ। ਰਾਮ ਨੂੰ ਛੱਡ ਕੇ, ਵਾਹਿਗੁਰੂ ਨੂੰ ਛੱਡ ਕੇ ਚਿੱਤ ਹੋਰ ਨਾ ਫੁਰਨਿਆਂ ਵਿੱਚ ਨਾ ਫੇਰਿਆ ਕਰ, ਮਾਰ ਮਾਰ ਕੇ ਉੱਧਰ ਨੂੰ ਨਾ ਘੁਮਾਈ ਜਾਇਆ ਕਰ। ਆਹ ਇੱਛਾ ਪੂਰੀ ਹੋ ਜਾਏ, ਹੁਣ ਆਹ ਮਿਲ ਜੇ, ਆਹ ਮਿਲ ਗਿਆ, ਹੁਣ ਆਹ ਅਧੂਰਾ ਰਹਿ ਗਿਆ, ਐਵੇਂ ਮਨ ਦੀਆਂ ਵਾਸ਼ਨਾਵਾਂ ਦੇ ਵਿੱਚ ਹੀ ਡੁੱਬੇ ਰਹਿਣਾ। ਸਿਰ ਦੁਖਦਾ ਸੀ ਹਟ ਗਿਆ, ਹੁਣ ਲੱਤਾਂ ਬਾਹਾਂ ਨਹੀਂ ਹਟਦੀਆਂ, ਪੜ੍ਹਦਾ ਬਾਣੀ ਹੈ, ਮਨ ਵਿੱਚ ਫੁਰਨੇ ਹੋਰ ਹੀ ਦੌੜੀ ਜਾਂਦੇ ਹੈ। ਆਹ ਕੰਮ ਹੋਇਆ ਸੀ, ਫਲਾਨਾ ਅਜੇ ਹੋਣ ਵਾਲਾ ਰਹਿੰਦਾ, ਉਹੀ ਫੁਰਨਿਆਂ ਨੂੰ ਦੂਜੇ ਪਾਸੇ ਮਨ ਨੂੰ ਫਰਾਈ ਜਾਂਦਾ, ਘੁਮਾਈ ਜਾਂਦਾ। ਮਨ ਨੂੰ ਤਾਂ ਮੋੜ ਮੋੜ ਕੇ ਲਾਉਣਾ ਸੀ ਗੁਰੂ ਕੇ ਸ਼ਬਦ ਵਿੱਚ, ਪਰਮੇਸ਼ਰ ਦੇ ਚਰਨਾਂ ਵਿੱਚ ਲਾਈ, ਹੋਰ ਪਾਸੇ ਹੀ ਜਾਂਦਾ। ਰਾਮ ਨੂੰ ਵਾਹਿਗੁਰੂ ਨੂੰ ਛੱਡ ਕੇ ਚਿੱਤ ਨੂੰ ਅੰਤ ਹੋਰ ਪਾਸੇ ਨਹੀਂ ਫੇਰਨਾ, ਹੋਰ ਪਾਸੇ ਨਹੀਂ ਲਾਉਣਾ ਹੈ। ਰਾਮ ਦੇ ਕੇ ਫਰਮਾਉਂਦੇ ਆ, ਬੜੇ ਸੁੰਦਰ ਪ੍ਰਮਾਣ ਦੇ ਰਹੇ ਹਨ ਭਗਤ ਨਾਮਦੇਵ ਜੀ।
ਜੋ ਮੀਨਾ ਹੋਰੇ ਪਸੁਆਰਾ,
ਸਾਧ ਸੰਗਤ ਜੀ ਬੜਾ ਸੁੰਦਰ ਪ੍ਰਮਾਣ ਦੇ ਰਹੇ ਹੈ। ਪਸੁਆਰਾ ਇੱਕ ਦੁਧੀਰਾ ਜਾਨਵਰ ਹੁੰਦਾ, ਪੰਛੀ, ਨਦੀ ਤੋਂ 20 ਫੁੱਟ ਉੱਚਾ ਉੱਡਦਾ। ਸਾਧ ਸੰਗਤ ਜੀ ਆਪਣੇ ਖੰਭ ਜਿਹੜੇ ਉਹਨਾਂ ਨੂੰ ਇਕੱਠੇ ਕਰ ਲੈਂਦਾ, ਔਰ ਜਦੋਂ ਦੇਖਦਾ ਨਾ ਕਿ ਮੱਛੀ ਬਾਹਰ ਆ ਰਹੀ ਹੈ, ਉਸੇ ਵਕਤ ਜਾ ਕੇ ਝਪਟ ਮਾਰ ਕੇ ਮੱਛੀ ਨੂੰ ਫੜ ਲਿਆਉਂਦਾ। ਔਰ ਇੰਨਾ ਤੇਜ਼ ਹੈ, ਤੇਜ਼ ਤਰਾਟ ਹੈ ਦੁਧੀਰਾ ਜਿਹੜਾ ਪੰਛੀ ਹੈ, ਇਹ ਮੁੱਖੋਂ ਧੀਰਾ 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 ਸ਼ਬਦ ਬੋਲਦਾ, ਪਰ ਫੁਰਤੀਲਾ ਇੰਨਾ, ਜਦੋਂ ਸ਼ੇਰ ਮੂੰਹ ਅੱਡ ਕੇ ਉਬਾਸੀ ਲੈਂਦਾ, ਉਹਦੀਆਂ ਜਾੜਾਂ ਚੋਂ ਮਾਸ ਕੱਢ ਲਿਆਉਂਦਾ, ਇੰਨਾ ਧਿਆਨੀ ਹੈ, ਇੰਨਾ ਫੁਰਤੀਲਾ ਹੈ। ਇਉਂ ਕਹਿੰਦੇ ਦੁਧੀਰੇ ਦੀ ਤਰ੍ਹਾਂ, ਜਿਵੇਂ ਮੀਨਾ ਮੱਛੀ ਨੂੰ ਦੇਖ ਕੇ ਇੱਕਦਮ ਸ਼ਿਕਾਰ ਕਰ ਲੈਂਦਾ, ਇਸ ਤਰ੍ਹਾਂ ਆਪਣੇ ਮਨ ਦੀ ਇਕਾਗਰਤਾ ਰੱਖ। ਪਸੁਆਰਾ ਜਿਵੇਂ ਬੰਗਲਾ, ਬਗਲਾ ਵੀ ਮੱਛੀ ਨੂੰ ਉਵੇਂ ਪਕੜ ਲੈਂਦਾ, ਪਸੁਆਰਾ ਜਿਹੜਾ ਫੰਦਕ ਹੈ ਉਹ ਵੀ ਧਿਆਨ ਵਿੱਚ ਲੈਂਦਾ ਰਹਿੰਦਾ ਅੱਠੇ ਪੈਰ ਕੇ, ਜਦੋਂ ਵੀ ਸ਼ਿਕਾਰ ਸਾਹਮਣੇ ਆਵੇ ਉਦੋਂ ਹੀ ਉਹਨੂੰ ਸ਼ਿਕਾਰ ਕਰਕੇ ਫੜ ਲੈਂਦਾ। ਇਸ ਤਰ੍ਹਾਂ ਜਿਵੇਂ ਮੱਛੀ ਨੂੰ ਦੇਖ ਕੇ ਪਸੁਆਰਾ ਦੁਧੀਰਾ ਝਪਟ ਮਾਰ ਕੇ ਲੈ ਆਉਂਦਾ ਹੈ।
ਸੋਨਾ ਗੱਡ ਤੇ ਹੋਰੇ ਸੁਨਾਰਾ,
ਸੋਨਾ ਘੜਨ ਵਾਲਾ ਜਿਹੜਾ ਸੁਨਿਆਰਾ ਨਾ, ਉਹਦਾ ਧਿਆਨ ਸੋਨੇ ਵਿੱਚ ਹੁੰਦਾ, ਤੇ ਇਹ ਵੀ ਧਿਆਨ ਸੁਨਿਆਰੇ ਦਾ ਹੁੰਦਾ ਕਿ ਮੈਂ ਕਿਵੇਂ ਨਾ ਕਿਵੇਂ ਇਹਦੇ ਵਿੱਚੋਂ ਕਾਟ ਲਾਉਣੀ ਹੈ, ਚੋਰੀ ਕਰਨੀ ਹੈ, ਹਿਰੇ ਨਾਮ ਚੁਰਾਉਣਾ ਕਿਵੇਂ ਆ, ਕਿੰਨਾ ਕੁ ਚੁਰਾਉਣਾ, ਕਿੰਨਾ ਕੁ ਛੱਡਣਾ। ਅਕਬਰ ਬਾਦਸ਼ਾਹ ਨੇ ਹੁਕਮ ਕੀਤਾ ਸੁਨਿਆਰਿਆਂ ਨੂੰ, ਕਹਿੰਦਾ ਸੋਨਾ ਸੋਨੇ ਦਾ ਹਾਥੀ ਬਣਾਓ, ਪਹਿਰੇ ਲਾ ਦਿੱਤੇ। ਉਹ ਸੁਨਿਆਰੇ ਕੀ ਕਰਿਆ ਕਰਨ, ਸੋਨੇ ਦਾ ਹਾਥੀ ਬਣਾ ਕੇ ਰਾਜੇ ਦੇ ਪਾਸ ਜਿੰਨਾ ਕੁ ਬਣ ਜਾ ਕਰੇ ਉਨਾ ਕੁ ਛੱਡ ਜਾ ਕਰਨ, ਤੇ ਘਰੇ ਜਾ ਕੇ ਸਾਧ ਸਿੰਘ ਜੀ ਮਲੰਮੇ ਦਾ ਉਨਾ ਹੀ ਹਾਥੀ ਹੋਰ ਤਿਆਰ ਕਰ ਲਿਆ ਕਰਨ। ਇੱਕ ਦਿਨ ਅਕਬਰ ਬਾਦਸ਼ਾਹ ਕਹਿੰਦਾ ਸੁਨਿਆਰਿਓ ਕੋਈ ਚਲਾਕੀ ਵਿਖਾਓ, ਤੁਹਾਡੀ ਚਤਰਾਈ ਵੇਖਣੀ ਹੈ। ਉਹ ਕਹਿੰਦੇ ਵੀ ਅਸੀਂ ਗਰੀਬ ਕੀ ਚਤਰਾਈ ਵਿਖਾ ਸਕਦੇ। ਕਹਿੰਦੇ ਨਹੀਂ ਵਿਖਾਓ ਤਾਂ ਸਹੀ, ਤੁਹਾਡੇ ਗੁਨਾਹ ਨੂੰ ਮੁਆਫ ਕੀਤਾ। ਕਹਿੰਦੇ ਚੰਗਾ ਜੀ। ਜਦੋਂ ਸੋਨੇ ਦਾ ਹਾਥੀ ਤਿਆਰ ਹੋ ਗਿਆ ਨਾ, ਉੱਧਰ ਉਹਨਾਂ ਨੇ ਮਲੰਮੇ ਦਾ ਵੀ ਤਿਆਰ ਕਰ ਲਿਆ ਪੂਰਾ ਸੋਨੇ ਵਰਗਾ ਹੀ। ਤਾਂ ਉਸ ਵਕਤ ਹਾਥੀ ਤਿਆਰ ਹੋਏ ਤੋਂ ਬਾਅਦ ਅਕਬਰ ਨੂੰ ਕਹਿਣ ਲੱਗੇ ਜੀ ਤੁਹਾਡਾ ਜਿਹੜਾ ਸੋਨੇ ਦਾ ਹਾਥੀ ਤਿਆਰ ਕੀਤਾ ਹੋਇਆ ਨਾ, ਉਸ ਨੂੰ ਖੱਟੇ ਲਾ ਕੇ ਆਉਣਾ, ਭਾਵ ਨਵਾ ਕੇ ਲਿਆਉਣਾ, ਦਹੀਂ ਦੇ ਨਾਲ ਚੰਗੀ ਤਰ੍ਹਾਂ ਨਦੀ 'ਤੇ ਲੈ ਕੇ ਜਾਣਾ। ਕਹਿੰਦਾ ਲੈ ਜਾਓ ਕੋਈ ਨਹੀਂ। ਉਹ ਜਿਹੜਾ ਮਲੰਮੇ ਦਾ ਹਾਥੀ ਬਣਾਇਆ ਹੋਇਆ ਸੀ ਉਹ ਪਹਿਲਾਂ ਨਦੀ ਵਿੱਚ ਛੱਡ ਆਏ, ਨਦੀ ਵਿੱਚ ਲੁਹਾਉਣ ਦੇ ਬਹਾਨੇ ਲੈ ਗਏ, ਸਾਫ ਕਰਨ ਦੇ ਬਹਾਨੇ ਲੈ ਗਏ ਵੀ ਸਫਾਈ ਕਰਨੀ ਹੈ ਮੂਰਤੀ ਦੀ, ਹਾਥੀ ਦੀ ਮੂਰਤੀ ਦੀ। ਅਸਲੀ ਹਾਥੀ ਨਦੀ ਦੇ ਵਿੱਚ ਛੱਡਿਆਂਦਾ, ਮਲਾਮੇ ਦਾ ਮਲਕ ਦੇ ਕੇ ਚੁੱਕ ਲਿਆਂਦਾ। ਅਕਬਰ ਬਾਦਸ਼ਾਹ ਕਹਿੰਦਾ ਵੀ ਕਿਵੇਂ ਹੈ? ਕਹਿੰਦੇ ਜੀ ਇਹ ਦੇਖ ਲਓ ਹਾਥੀ ਤਿਆਰ ਹੋ ਗਿਆ। ਕਹਿੰਦੇ ਬਹੁਤ ਸੋਹਣਾ। ਕਹਿੰਦੇ ਬਾਦਸ਼ਾਹ ਸਾਡਾ ਗੁਨਾਹ ਮੁਆਫ ਕਰੀਏ, ਅਸਲੀ ਸੋਨੇ ਦਾ ਨਹੀਂ, ਤੂੰ ਕਿਹਾ ਸੀ ਚਲਾਕੀ ਵਿਖਾਈ, ਇਹ ਮਲੰਮੇ ਦਾ ਤਿਆਰ ਕੀਤਾ ਹੋਇਆ ਵੀ ਅਸਲੀ ਵਰਗਾ ਹੀ ਦਿਖਾ ਤਾ ਬਣਾ ਕੇ, ਅਸਲੀ ਤਾਂ ਅਸੀਂ ਨਦੀ ਵਿੱਚ ਛੱਡਿਆ ਹੈ, ਅਸਲੀ ਤਾਂ ਉੱਥੇ ਹੈ, ਇਹ ਤਾਂ ਨਕਲ ਤੁਹਾਨੂੰ ਲਿਆ ਕੇ ਦਿਖਾਈ ਹੈ। ਕਹਿੰਦਾ ਵੀ ਇੰਨੀ ਛੇਤੀ ਕਿਵੇਂ ਤਿਆਰ ਕਰ ਲਿਆ? ਕਹਿੰਦੇ ਜੀ ਨਾਲ ਨਾਲ ਹੀ ਤਿਆਰ ਕਰਦੇ ਰਹੇ ਹਾਂ, ਵੀ ਜੇ ਕਿਤੇ ਦਾਂ ਲੱਗਿਆ ਲਾ ਲਾਂਗੇ। ਅਕਬਰ ਬੜਾ ਪ੍ਰਸੰਨ ਹੋਇਆ, ਕਹਿੰਦਾ ਵੀ ਤੁਸੀਂ ਸੱਚ ਬੋਲਿਆ, ਬੜਾ ਇਨਾਮ ਦਿੱਤਾ। ਉਹ ਸੁਨਿਆਰਾ ਜਿਹੜਾ ਨਾ ਸੋਨੇ ਦੇ ਵਿੱਚ ਦੇਖਦਾ ਰਹਿੰਦਾ, ਕਦੋਂ ਨਾ ਕਦੋਂ ਮੈਂ ਇਹਨੂੰ ਚੜਾਉਣਾ, ਉਹਦਾ ਧਿਆਨ ਇਹਦੇ ਵਿੱਚ ਵੀ ਹੁੰਦਾ, ਜਾਂ ਮਿਲਾਵਟ ਕਰਕੇ ਵੀ ਮੈਂ ਕਿੰਨਾ ਕੁ ਇਹਦੇ ਵਿੱਚੋਂ ਕੱਢਣਾ, ਕਿੰਨਾ ਕੁ ਰੱਖਣਾ ਹੈ। ਉਹ ਇਸੇ ਤਰ੍ਹਾਂ ਸੋਨਾ ਘੜਦਾ ਹੋਇਆ ਆਪਣਾ ਧਿਆਨ ਰੱਖਦਾ ਹੈ।
ਜੋ ਦਿਖਾਈ ਹੇਰਾ ਪਰ ਨਾਰੀ,
ਜਿਵੇਂ ਵਿਸ਼ਈ ਵਿਕਾਰੀ ਮਨੁੱਖ ਘਰ ਵਿੱਚ ਸੁੰਦਰ ਇਸਤਰੀ ਵੀ ਹੋਵੇ ਫਿਰ ਵੀ ਪਰਾਈਆਂ ਇਸਤਰੀਆਂ ਵੱਲ ਦੇਖਦਾ ਹੀ ਰਹਿੰਦਾ, ਧਿਆਨ ਰੱਖਦਾ ਹੈ ਵਿਕਾਰ ਦ੍ਰਿਸ਼ਟੀ ਦੇ ਨਾਲ।
ਕੌਡਾ ਡਾਰ ਤੁਰੇ ਜੁਆਰੀ,
ਜੂਆ ਖੇਡਣ ਵਾਲਾ ਜੁਆਰੀਆ ਕੌਡੀਆਂ ਸਿੱਟਦਾ ਰਹਿੰਦਾ ਜੂਆ ਖੇਡਣ ਵਕਤ, ਤੇ ਇਹ ਧਿਆਨ ਰੱਖਦਾ ਹੈ ਕਿ ਮੈਂ ਕਿਤੇ ਹਾਰ ਨਾ ਜਾਵਾਂ, ਹਿਰੇ ਹਾਰ ਨਾ ਜਾਵਾਂ। ਕੌਡੀਆਂ ਚਰਾ ਵੀ ਲੈਂਦਾ ਔਰ ਕੌਡੀਆਂ ਸਿੱਟਦਿਆਂ ਸਿੱਟਦਿਆਂ ਇਹ ਵੀ ਜੂਏ ਵਿੱਚ ਧਿਆਨ ਰੱਖਦਾ ਕਿ ਮੈਂ ਕਿਵੇਂ ਨਾ ਕਿਵੇਂ ਇਹ ਜੂਏ ਦੀ ਬਾਜੀ ਨੂੰ ਜਿੱਤਣਾ ਹੈ। ਆਪਣਾ ਧਿਆਨ ਉੱਥੇ ਪੂਰਾ ਕੇਂਦਰਿਤ ਕਰਕੇ ਰੱਖਦਾ ਹੈ ਜੁਆਰੀਆ।
ਜਹ ਜਹ ਦੇਖੋ ਤਹ ਤਹ ਰਾਮਾ,
ਜਿਵੇਂ ਇਹ ਆਪਣਾ ਧਿਆਨ ਇੱਕ ਪਲ ਵੀ ਇੱਧਰ ਉੱਧਰ ਜਾਣ ਨਹੀਂ ਦਿੰਦੇ ਨਾ। ਭਗਤ ਜੀ ਕਹਿੰਦੇ ਇਸ ਤਰ੍ਹਾਂ ਹੇ ਵਾਹਿਗੁਰੂ ਦੇ ਪਿਆਰੇ ਸਾਧਕ, ਹੇ ਭਗਤ, ਹੇ ਸੰਤ, ਹੇ ਜਗਿਆਸੂ, ਇਸ ਤਰ੍ਹਾਂ ਦਾ ਧਿਆਨ ਆਪਣੇ ਰਾਮ ਵਾਹਿਗੁਰੂ ਦੇ ਵਿੱਚ ਜੋੜ ਕੇ ਰੱਖ। ਜਿੱਥੇ ਜਿੱਥੇ ਵੀ ਤੇਰਾ ਧਿਆਨ ਜਾਂਦਾ ਸਾਰੀਆਂ ਥਾਵਾਂ ਵਿੱਚ ਰਾਮ ਨੂੰ ਵਾਹਿਗੁਰੂ ਨੂੰ ਇਸ ਤਰ੍ਹਾਂ ਵੇਖਿਆ ਕਰ, ਜਿਵੇਂ ਪਸ਼ੂਆਰਾ ਫੰਦਕ ਸੁਨਿਆਰਾ ਸੋਨੇ ਨੂੰ, ਵਿਸ਼ਈ ਪਰਾਈਆਂ ਇਸਤਰੀਆਂ ਨੂੰ, ਜੁਆਰੀਆ ਜੂਆ ਖੇਡਣ ਵਿੱਚ ਮਸਤ ਹੈ ਔਰ ਆਪਣੀ ਬਾਜੀ ਜਿੱਤਣਾ ਚਾਹੁੰਦਾ, ਇਸੇ ਤਰ੍ਹਾਂ ਕਹਿੰਦੇ ਤੂੰ ਵਾਹਿਗੁਰੂ ਪਰਮੇਸ਼ਰ ਨੂੰ ਇਸ ਤਰ੍ਹਾਂ ਦਾ ਧਿਆਨ ਆਪਣਾ ਬਣਾ ਕੇ ਰੱਖ, ਇੱਕ ਪਲ ਵੀ ਉੱਤੋਂ ਆਪਣਾ ਧਿਆਨ ਲਾਂਭੇ ਨਾ ਜਾਣ ਦੇ, ਉਸ ਵਿੱਚ ਆਪਣੇ ਧਿਆਨ ਦੀ ਸਿਮਰਤੀ ਨੂੰ ਜੋੜ ਕੇ ਰੱਖ। ਕਿਵੇਂ? ਜਿੱਥੇ ਜਿੱਥੇ ਵੀ ਤੇਰੀ ਦ੍ਰਿਸ਼ਟੀ ਜਾਂਦੀ ਹੈ ਸਾਰਿਆਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਜੋਤ ਨੂੰ, ਉਹਦੇ ਸਰੂਪ ਨੂੰ ਹੀ ਤੱਕਣਾ ਕਰ, ਵੇਖਣਾ ਕਰ, ਐਸਾ ਧਿਆਨੀ ਬਣ ਜਾ। ਭਗਤ ਨਾਮਦੇਵ ਜੀ ਕਹਿੰਦੇ
ਹਰ ਕੇ ਚਰਨ ਨਿਤ ਧਿਆਵੈ ਨਾਮਾ,
ਹਰੀ ਦੇ ਚਰਨਾਂ ਦਾ ਨਿਤ ਹਮੇਸ਼ਾ ਵਾਸਤੇ ਧਿਆਨ ਲਾ ਕੇ ਉਹਦੇ ਨਾਮ ਦੇ ਭਜਨ ਨੂੰ ਕਰਿਆ ਕਰ ਨਿਤਾ ਪ੍ਰਤੀ। ਜੇ ਭਜਨ ਕਰਨਾ ਤਾਂ ਇਸ ਤਰ੍ਹਾਂ ਦਾ ਧਿਆਨ ਬਣਾ ਕੇ ਵਾਹਿਗੁਰੂ ਦਾ ਭਜਨ ਕਰ, ਜੇ ਨਿਤਾ ਪ੍ਰਤੀ ਹਰੀ ਦੇ ਚਰਨਾਂ ਦੇ ਵਿੱਚ ਇਸ ਤਰ੍ਹਾਂ ਧਿਆਨ ਲਾ ਕੇ ਉਹਦਾ ਨਾਮ ਜਪੇਗਾ ਤਾਂ ਨਾਮਦੇਵ ਜੀ ਕਹਿੰਦੇ ਫਿਰ ਹਰੀ ਦੇ ਚਰਨ ਜਿਹੜੇ ਆ ਤੇਰੇ ਹਿਰਦੇ ਵਿੱਚ ਵਸ ਜਾਣਗੇ ਔਰ ਹਰੀ ਦਾ ਹੀ ਰੂਪ ਤੂੰ ਬਣ ਜਾਵੇਂਗਾ। ਇਸ ਤਰ੍ਹਾਂ ਵਾਹਿਗੁਰੂ ਦੇ ਨਾਮ ਨੂੰ ਹਮੇਸ਼ਾ ਧਿਆਇਆ ਕਰ ਇਹ ਜੀਵ, ਜਿਸ ਕਰਕੇ ਤੈਨੂੰ ਸੰਤ ਦੀ ਅਵਸਥਾ ਪ੍ਰਾਪਤ ਹੋ ਜਾਏ। ਜੇ ਇਹੋ ਜਿਹਾ ਧਿਆਨ ਬਣ ਗਿਆ ਫਿਰ ਤੂੰ ਸੰਤ ਬਣ ਹੀ ਗਿਆ। ਅੱਠੇ ਪਹਿਰ ਦਾ ਧਿਆਨ ਤੈਨੂੰ ਪਰਮੇਸ਼ੁਰ ਵਿੱਚ ਜੁੜਨ ਦਾ ਪ੍ਰਾਪਤ ਹੋ ਗਿਆ ਤੇ ਫਿਰ ਤੂੰ ਸੰਤ ਦੀ ਪਦਵੀ ਨੂੰ ਪਹੁੰਚ ਗਿਆ। ਉਹਨਾਂ ਦੀ ਸੰਗਤ ਵਿੱਚ ਫਿਰ ਜਿਹੜੀ ਵੀ ਤੂੰ ਸੇਵਾ ਕਰੇਗਾ ਤੇਰੀ ਕੀਤੀ ਸੇਵਾ ਸਫਲੀ ਹੈ। ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀ ਆ। ਪਰਸੋਂ 1 ਜੂਨ ਤੋਂ ਲੈ ਕੇ 6 ਜੂਨ ਤੱਕ ਤੀਸਰਾ ਸ਼ਹੀਦੀ ਘੱਲੂਘਾਰਾ ਹਫ਼ਤਾ। ਸਾਧ ਸੰਗਤ ਜੀ, ਜਦੋਂ ਅੱਜ ਤੋਂ 37 ਸਾਲ ਪਹਿਲਾਂ ਹਿੰਦੁਸਤਾਨ ਦੀ ਜ਼ਾਲਮ ਹਕੂਮਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਬੜੀ ਬੇਰਹਿਮੀ ਦੇ ਨਾਲ ਟੈਂਕਾਂ ਤੋਪਾਂ ਦੇ ਨਾਲ ਬੜਾ ਭਾਰੀ ਹਮਲਾ ਕੀਤਾ ਔਰ ਇੱਥੇ ਤੋਪਾਂ ਦਾ, ਗੋਲਿਆਂ ਦਾ, ਹਵਾਈ ਜਹਾਜ਼ ਦੇ ਗੋਲਿਆਂ ਦਾ ਆਈਆਂ ਹੋਈਆਂ ਸਿੱਖ ਸੰਗਤਾਂ ਨੂੰ ਨਿਸ਼ਾਨਾ ਬਣਾ ਕੇ ਛੋਟੇ ਛੋਟੇ ਭਟੰਗੀਆਂ ਨੂੰ ਬੜੀ ਬੇਰਹਿਮੀ ਨਾਲ ਸ਼ਹੀਦ ਕੀਤਾ। ਬੱਚਿਆਂ ਨੂੰ, ਬਜ਼ੁਰਗਾਂ ਨੂੰ, ਮਾਤਾਵਾਂ ਨੂੰ, ਬੀਬੀਆਂ ਨੂੰ, ਉਹ ਸ਼ਹੀਦੀ ਘੱਲੂਘਾਰੇ ਦੀ ਵਰ੍ਹੇਗੰਢ ਆਪਾਂ ਬੜੀ ਸ਼ਰਧਾ ਔਰ ਸਤਿਕਾਰ ਨਾਲ ਮਨਾਉਣੀ ਹੈ। ਅਮਰ ਸ਼ਹੀਦ ਸੰਤ ਬਾਬਾ ਗੁਰਨੈਲ ਸਿੰਘ ਜੀ ਖਾਲਸਾ, ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ, ਜਨਰਲ ਸੁਬੇਗ ਸਿੰਘ ਜੀ, ਇਹਨਾਂ ਸਮੂਹ ਸ਼ਹੀਦਾਂ ਦੀ ਯਾਦ ਵੀ ਆਪਾਂ ਤਾਜ਼ਾ ਰੱਖਣੀ ਹੈ ਮਨ ਦੇ ਵਿੱਚ। ਜਿਹੜਾ ਇਹ ਹਮਲਾ ਹੋਇਆ ਇਹ ਕਦੇ ਭੁੱਲਿਆ ਜਾਣ ਵਾਲਾ ਨਹੀਂ। ਜਿੱਦਣ ਆਪਾਂ ਭੁੱਲ ਗਏ ਉੱਦਣ ਆਪਣੀ ਕੌਮੀ ਮੌਤ ਹੈ। ਸਾਧ ਸੰਗਤ ਜੀ, ਇਹਨਾਂ ਪੰਥ ਦੇ ਉੱਤੇ ਹੋਏ ਹਮਲਿਆਂ ਨੂੰ ਜਦੋਂ ਅਸੀਂ ਯਾਦ ਰੱਖਾਂਗੇ ਤਾਂ ਅਸੀਂ ਆਪਣੀ ਹੋਂਦ ਨੂੰ ਸਦਾ ਹੀ ਦੁਨੀਆਂ ਵਿੱਚ ਬਰਕਰਾਰ ਰੱਖ ਸਕਾਂਗੇ। ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਦਾਸ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਮੈਂ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ। ਭੁੱਲਾਂ ਚੁੱਕਾਂ ਕਿਵੇਂ ਕਰਨੀਆਂ,
ਜੈ ਜੈ ਦੇਖੋ ਤਹਿ ਤਹਿ ਰਾਮਾ, ਹਰ ਕੇ ਚਰਨ ਧਿਆਵੈ ਨਾਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।